ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਭਗਤ ਰਵਿਦਾਸ ਜੀ ਕੀ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਪਬ ਪਤੀਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਮ ਸਰ ਦੀਨ ਦਿਆਲ ਨਾ ਤੁਮ ਸਰ ਪਬ ਪਤੀਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਬਿਛੜੇ ਥੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਕਹ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸਨ ਦੇਖੇ ਬਹੁਤ ਜਨਮ ਬਿਛੜੇ ਥੇ ਮਾਦੋ ਇਹੋ ਜਨਮ ਤੁਮਾਰੇ ਲਿਖੇ ਕਹ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸਨ ਦੇਖੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਸਵਾਰੀ ਸਤਸੰਗੀ ਜਨੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਅੰਮ੍ਰਿਤ ਵੇਲੇ ਜੋ ਸ਼ਬਦ ਜੋ ਹੁਕਮ ਸਮੁੱਚੀ ਮਾਨਵਤਾ ਨੂੰ ਬਖਸ਼ਿਸ਼ ਕੀਤਾ ਹੈ ਇਹ ਅੰਮ੍ਰਿਤ ਸ਼ਬਦ राग तनाश्री अंदर भगत रविदास जी महाराज उन्हां दी मुबारक रचना तो उच्चारण किया होया है। भगत जी ने इस पवित्र शब्द के अंदर पार ब्रह्म परमेश्वर के सन्मुख अत दी निम्रता अधीनगी दे अंदर एक बेनती फरियाद अरदास कीती है, मालिक तेरे तो वड्डा इस जगत विच कोई दयालु कृपालु रहीम नहीं, ते सच एवे मेरे तो वड्डा इस संसार विच कोई गरीब नहीं, आप बख्शिश करो मैनु पूर्ण भरोसे दी दात बख्शो, की कारण आप जी आप मेरे नाल बोल नहीं रहे, कई जन्म हो गए तेरे तो विछड़िया, ए पूरे दा पूरा जन्म तेरे लेखे ला दिता, मालक कृपा कर मैनु दर्शना दी दात बख्श। आओ इस अमृत बचन नू सतगुरु जी दे शब्द दी रोशनी विच आपां विचार सकिए। आप जितने हजूर दे चरणा विच उपस्थित हो जां देश विदेश विच बैठे भावना सहित इस अस्थान तो रोजाना विचार श्रवण कर देखो, प्यार अदब नाल उच्चारण करो जी सतनाम श्री वाहे गुरु जी, करो बख्शिश फिर उच्चारण करो जी सतनाम श्री वाहे गुरु जी,
सतनाम श्री वाहे गुरु साहिब जी, तनासरी भगत रविदास जी की।
सतगुरु गुरु ग्रंथ साहिब जी दे स्वरूप अंदर जो भगत बाणी दी तरतीब गुरु अर्जुन देव जी ने बख्शिश कीती है, उस अनुसार जिन्ना रागां विच भगत साहिबान जी दे पवित्र शब्द ने उस दी तरतीब अनुसार सब तो पहला भगत कबीर साहिब जी दे शब्द हुंदे ने, उन्हां तो बाद भगत नामदेव जी दे शब्द आउंदे ने, ते उस तो बाद भगत रविदास जी महाराज उन्हां दे अमृत शब्द अमृत बचन हुंदे ने। उसे तरतीब दे अधीन राग तनासरी दे अंदर ए जो अमृत बचन है ये भगत जी का उच्चारण किया है, इसे करके सतगुरां ने यह तरतीब दिती तनासरी ए राग हो गया भगत रविदास जी की। भगत शब्द वरत्या है जी, तनासरी राग है, यह अमृत बचन जो है यह भगत रविदास जी का उच्चारण किया है। थोड़ी जिस सरलेख के संबंध में आप जी दे सन्मुख श्री गुरु ग्रंथ साहिब दी बाणी विचों अर्ज करनी चाहना कि गुरु ग्रंथ साहिब दी अमृत बाणी च असी जिथे भट्ट साहिबान जी दे बचन पढ़ने का ਗੁਰਸਿੱਖਾਂ ਦੇ ਰਬਾਬੀ ਸਿੱਖਾਂ ਦੇ ਅੰਮ੍ਰਿਤ ਬਚਨ ਬਾਣੀ ਚ ਪੜ੍ਹਨੇ ਆ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 15 ਭਗਤਾਂ ਦੀ ਅੰਮ੍ਰਿਤ ਬਾਣੀ ਨੂੰ ਹਜ਼ੂਰ ਨੇ ਦਰਜ ਕੀਤਾ ਹੈ। ਕਿਉਂਕਿ ਪਹਿਲਾਂ ਸਿਰਲੇਖ ਸੰਬੰਧੀ ਤਨਾਸਰੀ ਭਗਤ ਰਵਿਦਾਸ ਜੀ ਕੀ, ਗੁਰੂ ਜੀ ਨੇ ਸ਼ਬਦ ਭਗਤ ਵਰਤਿਆ ਹੈ। ਭਾਵਾਂ ਅਸੀਂ ਇਸ ਦੀ ਵਿਚਾਰ ਬੜੀ ਵਾਰੀ ਕਰ ਚੁੱਕੇ ਹਾਂ ਕਿ ਭਗਤ ਸ਼ਬਦ ਦੇ ਕੋਸ਼ ਵਿੱਚ ਅਰਥ ਭਜਨੇਕ, ਭਜ ਧਾਤੂ ਤੋਂ ਸ਼ਬਦ ਬਣਿਆ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਸ ਦਿਨ ਵੀ ਅਸਾਂ ਵਾਚਿਆ ਕਿ ਤਿੰਨ ਗੁਣ ਜਿਸ ਵਿੱਚ ਮਹਾਨ ਇਹ ਤਿੰਨ ਗੁਣ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਉਸ ਦੀ ਪਦਵੀ ਭਗਤ ਦੀ ਹੈ। ਉਹ ਬਚਨ ਬਾਬਾ ਫਰੀਦ ਸਾਹਿਬ ਦੇ ਉਚਾਰਨ ਕੀਤੇ ਨੇ ਕਿ ਮਤ ਖੁੰਦੀ ਹੋਏ ਇਆਣਾ, ਤਾਣ ਖੁੰਦੈ ਹੋਏ ਨਿਤਾਣਾ, ਅਣ ਖੁੰਦੈ ਆਪ ਵੰਡਾਏ, ਕੋਈ ਐਸਾ ਭਗਤ ਸਦਾਏ। ਜਿਸ ਕੋਲ ਇਹ ਤਿੰਨ ਗੁਣਾਂ ਦਾ ਜ਼ਿਕਰ ਕੀਤਾ, ਮਤ ਖੁੰਦਿਆਂ ਨਿਆਣਾ ਹੈ, ਤਾਕਤ ਹੁੰਦਿਆਂ ਨਿਤਾਣਾ ਹੈ, ਤੇ ਉਹਦੇ ਕੋਲ ਥੋੜਾ ਵੀ ਹੋਵੇ ਤੇ ਉਹ ਵੰਡ ਦਿੰਦਾ, ਉਹ ਵਰਤਾ ਦਿੰਦਾ, ਤੇ ਇਹੋ ਜਿਹੇ ਮਹਾਨ ਗੁਣਾਂ ਵਾਲਿਆਂ ਨੂੰ ਬਾਬਾ ਫਰੀਦ ਸਾਹਿਬ ਜੀ ਦੇ ਮੁਤਾਬਕ ਭਗਤ ਕਿਹਾ ਜਾਂਦਾ ਹੈ। ਅਗਲੀ ਬੇਨਤੀ, ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਚ, ਕਿਉਂਕਿ ਇਸ ਮੁਲਕ ਵਿਚ, ਇਸ ਭਾਰਤ ਵਰਸ਼ ਵਿਚ ਜਾਤ ਦੇ ਆਧਾਰ ਤੇ ਬਹੁਤ ਜ਼ਿਆਦਾ, ਪਹਿਲਾਂ ਵੀ ਸੀ, ਮੱਧ ਯੁੱਗ ਵਿਚ ਤਾਂ ਬਹੁਤ ਜ਼ਿਆਦਾ ਸੀ, ਅੱਜ ਵੀ ਜਾਤ ਦੇ ਆਧਾਰ ਵੰਡ ਪਾਈ ਗਈ। ਇੱਕ ਨੂੰ ਉੱਚਾ ਸਵਰਨ ਜਾਤੀ ਦਾ ਮੰਨਿਆ ਤੇ ਦੂਸਰਿਆਂ ਲਈ ਸ਼ਬਦ ਨੀਚ ਜਾਤੀ ਦੇ ਮੰਨਿਆ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਬਖਸ਼ਿਸ਼ ਕੀਤੀ, ਉਹਨਾਂ ਨੇ ਕਿਹਾ ਇਨਸਾਨ ਛੋਟਾ ਵੱਡਾ ਜਾਤ ਤੇ ਆਧਾਰਿਤ ਨਹੀਂ, ਪਰਮਾਤਮਾ ਦੇ ਘਰ ਦੇ ਵਿੱਚ ਇਨਸਾਨ ਛੋਟਾ ਵੱਡਾ ਸਿਰਫ ਕਰਮਾਂ ਤੇ ਆਧਾਰਿਤ ਹੈ। ਇਸ ਬੇਨਤੀ ਨੂੰ ਫਿਰ ਮੈਂ ਰਿਪੀਟ ਕਰਨ ਲੱਗਾ ਸ਼ਬਦ ਕਿ ਗੁਰਮਤ ਵਿੱਚ ਜਾਤ ਤੇ ਆਧਾਰਿਤ ਛੋਟਾ ਵੱਡਾ ਕੋਈ ਨਹੀਂ, ਕਿ ਇਹ ਸਵਰਨ ਜਾਤੀ ਵਿੱਚ ਪੈਦਾ ਹੋਇਆ, ਇਹ ਕਰਮ ਮਾੜੇ ਵੀ ਕਰੇ ਤੇ ਤਾਂ ਵੀ ਪ੍ਰਵਾਨਕ ਹੈ, ਤੇ ਇਹ ਨੀਵੀਂ ਜਾਤ ਵਿੱਚ ਪੈਦਾ ਹੋਇਆ, ਇਹ ਚੰਗੇ ਕੰਮ ਵੀ ਕਰੇ ਤਾਂ ਵੀ ਪ੍ਰਵਾਨ ਨਹੀਂ, ਕਿਉਂਕਿ ਇਹਦੀ ਜਾਤ ਨੀਵੀਂ ਹੈ। ਗੁਰਮਤ ਨੇ ਇਸ ਗੱਲ ਨੂੰ ਬਿਲਕੁਲ ਆਪਣੇ ਅੰਦਰ ਥਾਂ ਨਹੀਂ ਦਿੱਤੀ। ਇਸ ਘਰ ਵਿੱਚ ਕਰਮਾਂ ਤੇ ਆਧਾਰਿਤ ਫੈਸਲੇ ਹੋਣੇ ਨੇ, ਨਾ ਕਿ ਜਾਤ ਬਿਰਾਦਰੀ ਧਨ ਪਦਾਰਥ ਤੇ ਬਾਹਰ ਮੁਖੀ ਪ੍ਰਭਤਾ ਤੇ ਆਧਾਰਿਤ ਹੋਣੇ ਨੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਧਰਮ ਖੰਡ ਦੇ ਬਾਰੇ ਦੱਸਿਆ, ਉੱਥੇ ਉਹਨਾਂ ਨੇ ਅਨੇਕਾਂ ਜੀਵ, ਅਨੇਕਾਂ ਜਾਤਾਂ, ਅਨੇਕਾਂ ਰੰਗਾਂ ਦਾ ਜ਼ਿਕਰ ਕੀਤਾ, ਪਰ ਨਾਲ ਉਹਨਾਂ ਨੇ ਇੱਕ ਸ਼ਬਦ ਕਹਿ ਦਿੱਤਾ ਕਿ ਸੱਚ ਇਹ ਵੇਖ, ਹਰ ਇੱਕ ਬੰਦੇ ਦੇ ਕੀਤੇ ਹੋਏ ਕਰਮ ਅਨੁਸਾਰ ਫੈਸਲਾ ਹੋਏਗਾ, ਜਾਤ ਆਧਾਰਿਤ ਨਹੀਂ ਹੋਵੇਗਾ। ਜਿਵੇਂ ਅਸੀਂ ਪਾਠ ਕਰਨੇ ਆ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਥੋੜੇ ਜਿਹੇ ਇਸ ਦੇ ਅਰਥ ਕਿ ਪਾਰ ਬ੍ਰਹਮ ਪਰਮੇਸ਼ਵਰ ਨੇ ਪਹਿਲਾਂ ਸਤਿਗੁਰੂ ਨੇ ਟਾਈਮ ਦੀ, ਸਮੇਂ ਦੀ ਗੱਲ ਕੀਤੀ ਤੇ ਫਿਰ ਸਥਾਨ ਦੀ ਗੱਲ ਕੀਤੀ। ਰਾਤਾਂ ਰੁੱਤਾਂ ਥਿੱਤਾਂ ਤੇ ਵਾਰਾਂ ਦਾ ਜਦੋਂ ਜ਼ਿਕਰ ਕੀਤਾ ਦਾਤਾਰ ਨੇ, ਇਹ ਸਮਾਂ ਹੈ, ਤੇ ਜਦੋਂ ਪਵਨ ਪਾਣੀ ਅਗਨੀ ਪਾਤਾਲ ਦਾ ਜ਼ਿਕਰ ਕੀਤਾ, ਇਸ ਵੀ ਦਾਤੇ ਨੇ ਤੱਤ ਤੇ ਸਥਾਨ ਦਾ ਜ਼ਿਕਰ ਕੀਤਾ ਹੈ। ਫਿਰ ਇਸ ਬੇਨਤੀ ਨੂੰ, ਕਿਉਂਕਿ ਮੈਂ ਇਹ ਤਾਂ ਅੱਜ ਸ਼ੁਰੂ ਵਿੱਚ ਕੁਝ ਸਮਾਂ ਆਪ ਜੀ ਦੇ ਸਨਮੁਖ ਇਹ ਸੇਵਾ ਕਰਨੀ ਚਾਹੁੰਦਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਸਿਧਾਂਤ ਅਨੁਸਾਰ ਜਾਤ ਆਧਾਰਿਤ ਬੰਦੇ ਨੂੰ ਕਰਮ ਨਹੀਂ, ਸੱਚ ਇਵੇਂ ਕਰਮਾਂ ਦੇ ਆਧਾਰ ਤੇ ਬੰਦੇ ਦਾ ਲੇਖਾ ਹੁੰਦਾ ਹੈ। ਫਿਰ ਬੇਨਤੀ, ਜਨਮ ਆਧਾਰ ਤੇ ਨਹੀਂ, ਜਾਤ ਆਧਾਰ ਤੇ ਨਹੀਂ, ਇਹ ਕਰਮ ਆਧਾਰ ਤੇ। ਫਿਰ ਸ਼ਬਦ ਮੈਂ ਵਰਤਦੇ ਹਾਂ, ਜਨਮ ਦੇ ਆਧਾਰ ਤੇ ਨਹੀਂ, ਕਿ ਜੇ ਬ੍ਰਾਹਮਣ ਦੇ ਘਰ ਪੁੱਤਰ ਪੈਦਾ ਹੋਇਆ ਤੇ ਉਹ ਨਿਕੰਮਾ ਵੀ ਹੋਵੇ ਤੇ ਸ੍ਰੇਸ਼ਟ ਹੈ, ਭਾਵੇਂ ਮੱਧ ਯੁੱਗ ਵਿੱਚ ਇਹ ਗ੍ਰੰਥ ਬੋਲਦੇ ਆ ਭਾਰਤ ਤੇ, ਪਰ ਦੂਸਰੇ ਪਾਸੇ ਜੇ ਨੀਵੀਂ ਜਾਤ ਵਿੱਚ ਸ਼ੂਦਰ ਪੈਦਾ ਹੋਵੇ, ਸ਼ੂਦਰ ਦੇ ਘਰ ਕਰਮ ਚੰਗੇ ਕਰੇ, ਪਰ ਤਾਂ ਵੀ ਉਹ ਸਵੀਕਾਰ ਨਹੀਂ ਕਿਉਂਕਿ ਉਹਦੀ ਜਾਤ ਨੀਵੀਂ ਹੈ। ਮੈਂ ਫਿਰ ਅਰਜ਼ ਕੀਤੀ ਜਨਮ ਔਰ ਜਾਤ ਦੇ ਆਧਾਰ ਤੇ ਨਹੀਂ, ਗੁਰਮਤ ਦੇ ਵਿੱਚ ਕਰਮ ਦੇ ਆਧਾਰ ਤੇ ਫੈਸਲਾ ਹੈ। ਜਿਹੜਾ ਅਸੀਂ ਪਾਠ ਕਰ ਰਹੇ ਹਾਂ ਰਾਤੀ ਰੁੱਤੀ ਥਿੱਤੀ ਵਾਰ, ਇਹ ਸਮਾਂ ਹੈ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਇਹ ਧਰਤੀ ਧਰਮਸ਼ਾਲ ਹੈ, ਜੀਵਨ ਧਰਮ ਕਮਾਣ ਲਈ ਹੈ। ਤਿਸ ਵਿੱਚ ਜੀ ਜੁਗਤ ਕੇ ਰੰਗ, ਇੱਥੇ ਅਨੇਕਾਂ ਢੰਗਾਂ ਦੇ ਜੀਵਨ ਜੀਣ ਵਾਲੇ ਜੀਵ ਨੇ। ਤਿਸ ਵੀ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ, ਅੱਗੇ ਗੁਰੂ ਜੀ ਨੇ ਲਿਖਿਆ ਬਚਨ ਕੀਤਾ ਕਰਮੀ ਕਰਮੀ ਹੋਏ ਵਿਚਾਰ। ਉੱਥੇ ਜਾਤ ਦੇ ਆਧਾਰ ਤੇ ਨਹੀਂ ਕਿਹਾ, ਕਰਮੀ ਕਰਮੀ ਦਰ ਤੇ ਜਿਹੋ ਜਿਹੇ ਬੰਦੇ ਦੇ ਕਰਮ ਨੇ, ਕਰਮ ਦੇ ਆਧਾਰ ਤੇ ਫੈਸਲਾ ਹੋਵੇਗਾ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਪਰ ਉੱਥੇ ਮਹਾਰਾਜ ਕਹਿੰਦੇ ਤਿੱਥੈ ਸੋਨ ਪੰਚ ਪਰਵਾਨ, ਨਦਰੀ ਕਰਮ ਪਵੇ ਨਿਸ਼ਾਨ, ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾ ਪੈ ਜਾ। ਪਹਿਲੀ ਬੇਨਤੀ ਹੈ ਜੀ ਕਰਮ ਦੇ ਆਧਾਰ। ਅਗਲੀ ਗੱਲ ਕਿ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚੋਂ, ਕਿਉਂਕਿ ਅੱਜ ਮੈਂ ਜ਼ਰੂਰ ਹਜ਼ੂਰ ਦੇ ਜੀਵਨ ਚੋਂ ਬੇਨਤੀ ਬਾਣੀ ਚੋਂ ਕਰਾਂਗਾ, ਕਿਉਂਕਿ 15 ਤਰੀਕ ਨੂੰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਪੁਰਬ ਹੈ। ਉਸ ਦੀ ਡਿਟੇਲ ਵੀ ਆਪ ਜੀ ਨੂੰ ਸਾਰੀ ਕੱਲ੍ਹ ਨੂੰ ਅਸੀਂ ਸਰਵਣ ਕਰਾ ਦਿਆਂਗੇ, ਦਫ਼ਤਰ ਤੋਂ ਲੈ ਕੇ ਨਗਰ ਕੀਰਤਨ, ਪੜਤਾਲ ਦੀ ਗਾਇਕੀ ਕੀਰਤਨ ਹੋਣਾ, ਇੱਥੇ ਕਵੀ ਦਰਬਾਰ ਰਾਗ ਦਰਬਾਰ ਸਜਣੇ ਨੇ। ਉਹ ਵੀ ਖਾਸ ਕਰਕੇ ਸੰਗਤ ਨੂੰ ਬੇਨਤੀ ਹੈ ਜਿੱਥੋਂ ਤੱਕ ਆਵਾਜ਼ ਪਹੁੰਚਦੀ ਹੈ ਸਾਡੀ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਆਗਮਨ ਤੇ ਆਓ ਸਤਿਗੁਰੂ ਜੀ ਦੀਆਂ ਅਸੀਸਾਂ ਬਖਸ਼ਾਂ ਲੈ ਸਕੀ। ਪਰ ਅੱਜ ਸਿਰਫ ਥੋੜਾ ਜਿਹਾ ਇਸ ਬਚਨ ਨੂੰ ਲੈ ਕੇ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਜਦੋਂ ਇਹ ਜਾਤ ਦੇ ਆਧਾਰਿਤ ਸਮੱਸਿਆ ਆਉਂਦੀ ਸਮਾਜ ਦੀ, ਇੱਕ ਤਾਂ ਬਾਬਾ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਇੱਕ ਬਚਨ ਕਹਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ। ਜਿੱਤਾਂ ਨੂੰ ਲੋਕ ਨੀਚ ਕਹਿੰਦੇ ਆ ਪਰ ਮਹਾਰਾਜ ਕਹਿੰਦੇ ਨੇ ਅਸਲ ਚ ਨੀਚ ਬੰਦਾ ਜਾਤ ਕਰਕੇ ਨਹੀਂ, ਨੀਚ ਬੰਦਾ ਕਰਮਾਂ ਕਰਕੇ ਹੁੰਦਾ ਹੈ। ਪਰ ਜਿਨ੍ਹਾਂ ਨੂੰ ਜਾਤ ਦੇ ਆਧਾਰ ਤੇ ਨੀਚ ਕਹਿ ਰਹੇ ਹੋ, ਮਹਾਰਾਜ ਕਹਿੰਦੇ ਮੇਰਾ ਤਾਂ ਵਸੇ ਬਈ ਉਹਨਾਂ ਨਾਲ। ਇਸੇ ਕਰਕੇ ਹਜ਼ੂਰ ਦਾ ਅਸੀਂ ਜਦੋਂ ਇਹ ਬਚਨ ਪੜ੍ਹਨੇ ਹਾਂ ਤੇ ਗੁਰਦੇਵ ਜੀ ਨੇ ਇਸ ਵਿੱਚ ਬਖਸ਼ਿਸ਼ ਕੀਤੀ, ਕਹਿੰਦੇ ਪਰਮਾਤਮਾ ਕਿ ਜਾਤ ਦੇ ਆਧਾਰ ਤੇ ਨਹੀਂ, ਨੀਚ ਬੰਦਾ ਕਰਮਾਂ ਕਰਕੇ। ਰਹਿ ਰਾਸ ਵਿੱਚ ਇੱਕ ਪਾਠ ਹੁੰਦਾ ਖਸਮ ਵਿਸਾਰੈ ਤੇ ਕਮਜਾਤ, ਜਿਨ੍ਹਾਂ ਨੂੰ ਖਸਮ ਭੁੱਲ ਜਾਏ ਉਦੋਂ ਨੀਵੀਂ ਜਾਤ ਕੀ। ਖੈਰ ਜਿਹੜੀ ਬੇਨਤੀ ਦਾਸ ਕਰਨ ਲੱਗਾ, ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਬਦ ਹੈ, ਕਿਉਂਕਿ ਇਸ ਮੁਲਕ ਦੀ ਇਹ ਤਰਾਸ ਦੀ ਰਹੀ ਹੈ ਕਿ ਭਜਨ ਬੰਦਗੀ ਕਰਨ ਵਾਲੇ ਗੁਰਮੁਖ ਜੇ ਉਹ ਨੀਵੀਂ ਜਾਤ ਵਿੱਚ ਪੈਦਾ ਹੋਏ ਤੇ ਉੱਚੀ ਜਾਤ ਵਾਲਿਆਂ ਨੇ ਦਬਾ ਕੇ ਰੱਖ ਦਿੱਤਾ ਕਿ ਤੁਹਾਨੂੰ ਹੱਕ ਹੀ ਕੋਈ ਨਹੀਂ ਇਬਾਦਤ ਕਰਨ ਦਾ, ਤੁਹਾਨੂੰ ਕੋਈ ਹੱਕ ਨਹੀਂ ਧਰਮ ਸਥਾਨ ਤੇ ਜਾਣ ਦਾ, ਤੁਹਾਨੂੰ ਕੋਈ ਹੱਕ ਨਹੀਂ ਕਿ ਤੁਸੀਂ ਜਿੱਥੇ ਸਵਰਨ ਜਾਤੀ ਵਾਲਾ ਪਾਣੀ ਭਰਦਾ ਪਾਣੀ ਭਰ ਸਕੋ। ਨਹੀਂ ਪਿਆਰਿਓ, ਸੱਚਮੁੱਚ ਉਹਨਾਂ ਤੋਂ ਇੰਨਾ ਨਫ਼ਰਤ ਵਾਲਾ ਵਤੀਰਾ ਸੀ, ਪਰ ਉਹਨਾਂ ਦੀ ਸੁੱਚ ਭਿੱਟ ਤੇ ਚੋਟ ਮਾਰਦਿਆਂ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਅਸੀਂ ਪੜ੍ਹਾਂਗੇ। ਉਸ ਸ਼ਬਦ ਵਿੱਚ ਸਤਿਗੁਰੂ ਨੇ ਬਹੁਤ ਉਦਾਹਰਣਾਂ ਦੇ ਕੇ ਬਾ ਕਮਾਲ ਇਸ ਸਾਰੀ ਚੀਜ਼ ਨੂੰ ਖੰਡਿਤ ਕਰਕੇ ਭਗਤੀ ਕਰਨ ਵਾਲੇ ਨੂੰ ਸਭ ਤੋਂ ਸ੍ਰੇਸ਼ਟ ਮੰਨਿਆ ਹੈ। ਇਹ ਸ਼ਬਦ ਹੈ ਤਿਲੰਗ ਰਾਗ ਦਾ। ਇਹ ਸ਼ਬਦ ਸ਼ੁਰੂ ਹੁੰਦਾ ਹੈ ਕਿ ਭਉ ਤੇਰਾ ਭਾਂਗ ਖਲੜੀ ਮੇਰਾ ਚੀਤ। ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਪਰਮਾਤਮਾ ਵਾਹਿਗੁਰੂ ਤੇਰਾ ਨਿਰਮਲ ਭਉ ਜੋ ਹੈ ਉਹ ਮੇਰੇ ਵਾਸਤੇ ਭੰਗ ਹੈ। ਇਹ ਯਾਦ ਰੱਖਿਓ, ਕਈ ਵਾਰੀ ਕਈ ਬੰਦੇ ਆ ਬੜੇ ਜੀ ਅਜੇ ਵੀ ਅਸੀਂ ਦੇਖਦੇ ਹਾਂ ਧਰਮ ਦੇ ਨਾਂ ਦੇ ਥੱਲੇ ਨਸ਼ਿਆਂ ਦਾ ਰੱਜ ਕੇ ਪ੍ਰਚਾਰ ਕਰਦੇ ਆ। ਜਿਵੇਂ ਸ਼ਾਇਦ ਆਪ ਨੂੰ ਪਤਾ ਹੋਵੇ ਕਿ ਮਾਰਗੀਏ ਨੇ, ਜਿਵੇਂ ਸਾਡੇ 5 ਕਕਾਰ ਨੇ ਉਹਨਾਂ ਦੇ 5 ਮਕਾਰ ਨੇ, ਉਹ 5 ਜਿਹੜੇ ਮੈਥਨ ਮਾਸ ਮਦਰਾ ਇਹ ਚੀਜ਼ਾਂ ਨੇ। ਪਰ ਗੁਰੂ ਘਰ ਵਿੱਚ ਮੈਂ ਆਪ ਨੂੰ ਬੇਨਤੀ ਕਰਾਂ ਜਿਵੇਂ ਗੁਰੂ ਨਾਨਕ ਸਾਹਿਬ ਦੀ ਬਾਣੀ ਚ ਦੋ ਸਿਰਫ ਉਦਾਹਰਣਾਂ ਦੇ ਕੇ ਮੈਂ ਅੱਗੇ ਤੁਰਨਾ ਵਾਂ। ਪਹਿਲਾਂ ਅੱਜ ਦੇ ਸ਼ਬਦ ਨਾਲ ਇਸ ਗੱਲ ਦਾ ਕੋਈ ਸੰਬੰਧ ਨਹੀਂ, ਪਰ ਸ਼ਬਦ ਆ ਗਿਆ ਭਾਉ, ਇਹ ਭੰਗ ਦਾ ਸ਼ਬਦ, ਭੰਗ ਦਾ ਸ਼ਬਦ ਆਇਆ। ਗੁਰੂ ਨਾਨਕ ਸਾਹਿਬ ਦੀ ਰਚਨਾ ਵਿੱਚ ਦੋ ਤਰ੍ਹਾਂ ਦੇ ਨਸ਼ੇ ਦਾ ਜ਼ਿਕਰ ਕੀਤਾ ਗਿਆ, ਇੱਕ ਸ਼ਰਾਬ ਦਾ। ਫਿਰ ਮੇਰੀ ਬੇਨਤੀ ਸੁਣਿਓ, ਬਾਣੀ ਚ ਜ਼ਿਕਰ ਕੀਤਾ ਪਿਆ ਪਰ ਉਸ ਨਸ਼ੇ ਦਾ ਨਾਮ ਸੁਣ ਕੇ ਇਹ ਨਾ ਕਿਤੇ ਸੋਚਣ ਲੱਗ ਪਈਏ ਜੀ ਦੇਖੋ ਜੀ ਇਹ ਤਾਂ ਬਾਬਾ ਜੀ ਦੀ ਬਾਣੀ ਦੀ ਬੇਅਦਬੀ ਕਰ ਦਿੱਤੀ। ਮੇਰੀ ਬੇਨਤੀ ਸੁਣੋ, ਇੱਕ ਤਾਂ ਰਾਗ ਆਸਾ ਵਿੱਚ ਹੈ। ਜੋਗੀ ਕੀ ਕਰਦੇ ਸਨ, ਉਹਨਾਂ ਵਿੱਚ ਕੁਝ ਐਸੇ ਵੀ ਲੋਕ ਸਨ ਕਿ ਜਿਹੜੇ ਨਸ਼ਾ ਕੱਢ ਕੇ, ਸ਼ਰਾਬ ਕੱਢ ਕੇ ਉਹਦਾ ਸੇਵਨ ਕਰਨਾ, ਤੇ ਉਹ ਕਹਿੰਦੇ ਸਨ ਕਿ ਸ਼ਰਾਬ ਸਾਡੀ ਤਾੜੀ, ਸਾਡੀ ਸੁਰਤ, ਸਮਾਧੀ ਲਾਉਣ ਵਿੱਚ ਬੜਾ ਸਹਾਇਤਾ ਕਰਦਾ ਹੈ, ਕਿ ਇਹਨੂੰ ਪੀ ਕੇ ਜਦੋਂ ਅਸੀਂ ਬੈਠਨੇ ਆ ਤੇ ਸਾਡੀ ਤਾੜੀ, ਸਾਡੀ ਸਮਾਧੀ ਲੱਗ ਜਾਂਦੀ ਹੈ। ਮਹਾਰਾਜ ਜੀ ਨੇ ਉੱਥੇ ਫਿਰ ਉਹਨਾਂ ਸਤਿਗੁਰੂ ਅੱਗੇ ਵੀ ਰੱਖਿਆ। ਮਹਾਰਾਜ ਜਦੋਂ ਮਿਲਦੇ ਆ ਤੇ ਗੁਰੂ ਸਾਹਿਬ ਨੇ ਬਕਾਇਦਾ ਉਸ ਜੋਗੀ ਦਾ ਨਾਮ ਦਿੱਤਾ ਗੁਰੂ ਗ੍ਰੰਥ ਸਾਹਿਬ ਚ, ਭਰਥਰ ਕਿਹਾ ਮਹਾਰਾਜ ਨੇ ਉਹਨੂੰ, ਇਹਦਾ ਮਤਲਬ ਭਰਥਰੀ ਨੇ, ਉਸ ਜੋਗੀਆਂ ਵਿੱਚੋਂ ਭਰਥਰੀ ਨੇ ਉਹ ਨਸ਼ੇ ਦਾ ਪਿਆਲਾ ਹਜ਼ੂਰ ਦੇ ਅੱਗੇ ਕੀਤਾ ਤੇ ਮਹਾਰਾਜ ਜੀ ਨੇ ਪੁੱਛਿਆ ਕਾਸ ਲਈ ਪੀਂਦੇ ਹੋ, ਕਹਿਣ ਲੱਗੇ ਇਹਨੂੰ ਪੀ ਕੇ ਸਮਾਧੀ ਤਾੜੀ ਸਾਡੀ ਲੱਗਦੀ ਹੈ ਸੁਰਤ। ਮਹਾਰਾਜ ਜੀ ਨੇ ਉੱਥੇ ਬਚਨ ਕੀਤਾ, ਕਹਿਣ ਲੱਗੇ ਮੈਂ ਵੀ ਪੀਤਾ ਹੈ ਪਰ ਮੇਰੇ ਪ੍ਰੇਮ ਦੇ ਪਿਆਲੇ ਦੇ ਵਿੱਚ ਸ਼ਰਾਬ ਨਹੀਂ, ਮੇਰੇ ਪ੍ਰੇਮ ਦੇ ਪਿਆਲੇ ਦੇ ਵਿੱਚ ਪਰਮਾਤਮਾ ਦਾ ਨਾਮ ਅੰਮ੍ਰਿਤ ਪੀਤਾ ਹੈ। ਇਹ ਤੁਸੀਂ ਪੀਂਦੇ ਹੋ ਸਵੇਰ ਤੱਕ, ਫਿਰ ਤੁਸੀਂ ਪਿਆਲੇ ਲੱਭਣ ਤੁਰ ਪੈਂਦੇ ਹੋ, ਸਵੇਰੇ ਪੀਂਦੇ ਹੋ, ਸ਼ਾਮ ਨੂੰ ਤੋਟਾਂ ਆਉਂਦੀਆਂ ਨੇ, ਪਰ ਸੱਚ ਇਹ ਵੇ ਜਿਹੜਾ ਪਿਆਲਾ ਮੈਂ ਪੀਤਾ ਹੈ, ਇਸ ਪਿਆਲੇ ਦਾ ਇੱਕ ਘੁੱਟ ਭਰਨ ਦੀ ਦੇਰ ਹੈ, ਸਾਰੀ ਜ਼ਿੰਦਗੀ ਇਹਦੀ ਖੁਮਾਰੀ ਕਦੀ ਉਤਰਦੀ ਹੀ ਨਹੀਂ। ਉਹਨਾਂ ਕਿਹਾ ਜੀ ਇਹ ਕਿਹੜਾ ਹੈ, ਤੇ ਫਿਰ ਮੈਂ ਬੇਨਤੀ ਆਪ ਨੂੰ ਕਰਾਂ, ਆਪ ਸਭ ਨੂੰ ਪਤਾ ਹੈ ਇਸ ਧਰਤੀ ਤੇ ਨਸ਼ੇ ਦਾ ਰੱਜ ਕੇ ਪੁੱਛੋ ਕੁਝ ਨਾ ਜੀ, ਘਰ ਘਰੇਗਾ ਅੱਗ ਸੀ। ਉਂਝ ਵੈਸੇ ਵਰਲਡ ਵਾਈਡ ਜਦੋਂ ਬਾਹਰ ਵੀ ਜਾਂਦੇ ਹਾਂ ਉੱਥੇ ਵੀ ਜਾ ਕੇ, ਅਮਰੀਕਾ ਚ ਕੋਈ ਘੱਟ ਨਹੀਂ, ਤੁਸੀਂ ਹਾਈ ਸਕੂਲ ਚ ਜਾ ਕੇ ਦੇਖੋ ਉੱਥੇ ਨਿੱਕੇ ਨਿੱਕੇ ਬੱਚੇ ਵੀ, ਸੱਚ ਇਹ ਵੇ ਕਿ ਉਹ ਵੀ ਸਮੈਕ ਵਾਲੇ ਪਾਸੇ ਤੁਰੇ ਹੋਏ ਆ। ਇਹ ਪੂਰੀ ਦੁਨੀਆਂ ਚ ਇਸ ਬਿਮਾਰੀ ਨੇ ਆਪਣਾ ਘਰ ਕੀਤਾ। ਮੈਂ ਇੱਕ ਦਿਨ ਅਰਜ਼ ਕੀਤੀ ਸੀ ਕਿ ਅਸੀਂ ਕਹਿ ਦਿੰਦੇ ਹਾਂ ਦੇਖੋ ਜੀ ਤੁਸੀਂ ਕਿਉਂ ਨਹੀਂ ਨਸ਼ੇ ਬਾਰੇ, ਮੈਂ ਆਪਣੀ ਗੱਲ ਕਰਾਂਗਾ, ਕਿਉਂ ਨਹੀਂ ਕਰਦੇ ਪਏ। ਮੈਂ ਇੱਕ ਬੇਨਤੀ ਆਪ ਨੂੰ ਕਰਾਂ, ਨਸ਼ੇ ਛਡਾਊ ਕੇਂਦਰ ਚ ਬੰਦੇ ਲੈ ਜਾਓ, ਠੀਕ ਦਵਾਈ ਕਰਨਗੇ, ਡਰਾਵਾ ਵੀ ਦੇਣਗੇ, ਪਰ ਮੇਰੀ ਫਿਰ ਵੀ ਬੇਨਤੀ ਹੈ ਕਿ ਆਦਤਾਂ ਦਵਾਈਆਂ ਨਾਲ ਨਹੀਂ ਬਦਲਦੀਆਂ ਹੁੰਦੀਆਂ, ਆਦਤਾਂ ਨੂੰ ਬਦਲਣ ਵਾਸਤੇ ਗੁਰੂ ਕੋਲੋਂ ਆਦਤ ਸਿੱਖਣੀ ਪੈਂਦੀ ਹੈ। ਇਸ ਬੇਨਤੀ ਨੂੰ ਫਿਰ ਸੁਣਿਓ, ਮਤ ਕਦੀ ਦਵਾਈਆਂ ਨਾਲ ਬਦਲ ਜਾਊਗੀ ਜੀ? ਕਿਸੇ ਬੰਦੇ ਦੀ ਅਕਲ ਨੂੰ ਚੇਂਜ ਦਵਾਈ ਨਾਲ ਨਹੀਂ ਕੀਤਾ ਜਾਣਾ, ਅਕਲ ਨੂੰ ਕੇਵਲ ਚੇਂਜ ਕੀਤਾ ਜਾ ਸਕਦਾ ਗੁਰੂ ਦੀ ਮਤ ਨਾਲ। ਦੁਰਮਤ ਤਾਂ ਖਤਮ ਹੋ ਸਕਦੀ ਹੈ ਜੇ ਬੰਦਾ ਗੁਰੂ ਦੀ ਮਤ ਲਏਗਾ। ਕੋਈ ਸਮੇਂ ਲਈ ਬੰਦਾ ਛੱਡ ਦਿੰਦਾ ਪਰ ਉਹਦੇ ਮਨ ਦੀ ਜਿਹੜੀ ਬਣੀ ਆਦਤ ਹੈ, ਜਿਹੜਾ ਚਸਕਾ ਪਿਆ, ਜਿਹੜਾ ਰਸ ਪਿਆ, ਜਿਹੜੀ ਅੰਦਰ ਉਹਨੂੰ ਭੈੜੀ ਵਾਧੀ ਪੈ ਗਈ, ਉਹ ਕੁਝ ਦਿਨਾਂ ਬਾਅਦ ਫਿਰ ਉਬਾਲਾ ਖਾਂਦਾ, ਮਨ ਫੁਰਨੇ ਉੱਠਦੇ ਨੇ, ਚੇਤੇ ਕਰਦਾ, ਮੈਂ ਇੱਕੋ ਦਮ ਫਿਰ ਉੱਚ ਪ੍ਰਵਿਰਤ ਹੋ ਜਾਂਦਾ। ਪਰ ਗੁਰਮੁਖੋ ਜੇ ਬੰਦੇ ਨੂੰ ਮੁਕੰਮਲ ਤੌਰ ਤੇ ਅਰੋਹ ਕਰਨਾ, ਸਭ ਤੋਂ ਪਹਿਲਾਂ ਜਿੱਥੇ ਮੈਡੀਸਨ ਰਾਹੀ ਉੱਥੇ ਉਹਨੂੰ ਸੰਗਤ ਬਾਣੀ ਨਾਮ ਸਿਮਰਨ, ਜਦੋਂ ਉਹਦੀ ਖਿਰਦੇ ਦੇ ਅੰਦਰ ਉਹਦੇ ਮਨ ਵਿੱਚ ਗੁਰੂ ਦਾ ਸ਼ਬਦ ਜਾਏਗਾ, ਸੰਸਾਰ ਦੇ ਨਸ਼ੇ ਵੱਲੋਂ ਆਪਣੇ ਆਪ ਹੀ ਮੁਕਤ ਹੋ ਜਾਏਗਾ। ਫਿਰ ਮੇਰੀ ਬੇਨਤੀ ਗੱਲ ਸੁਣਿਓ, ਮੈਂ ਇੱਕ ਨਹੀਂ ਕਿ ਸ਼ਾਇਦ ਮੈਂ ਨਸ਼ੇ ਦੇ ਪ੍ਰਚਾਰ ਦੀ ਗੱਲ ਕਰ ਰਿਹਾ, ਮੈਂ ਇਹ ਕਹਿ ਰਿਹਾ ਵਾ, ਮੇਰੀ ਅਰਜ਼ ਹੈ ਬਰੀਕੀ ਨਾਲ। ਮਹਾਰਾਜ ਕਹਿੰਦੇ ਨੇ ਇੱਕ ਬਚਨ ਹੈ, ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ, ਇਹ ਰਸ ਛਾਡੇ ਉਹ ਰਸ ਆਵਾ। ਹੁਣ ਇਹ ਦੋ ਗੱਲਾਂ ਧਿਆਨ ਨਾਲ ਸੁਣਿਓ ਜੋ ਮੈਂ ਰਿਪੀਟ ਕਰ ਲੱਗਾ, ਇਹ ਰਸ ਛਾਡੇ, ਇਹ ਰਸ ਛੁੱਟ ਗਏ ਕਦੋਂ, ਉਹ ਰਸ ਆਵਾ, ਇਹਦਾ ਮਤਲਬ ਇਸ ਰਸੇ ਤੋਂ ਮੁਕਤ ਬੰਦਾ ਤਾਂ ਹੋਵੇਗਾ ਜੇ ਪਰਮਾਤਮਾ ਦੇ ਨਾਮ ਦੇ ਰਸ ਵੀ ਜੁੜੇਗਾ। ਜਿਹਨੂੰ ਪਿਆਰਿਓ ਇਸ ਨਸ਼ੇ ਤੋਂ ਵੱਡਾ ਕੋਈ ਅੰਦਰ ਦਾ ਰਸ ਆ ਜਾਏ ਉਹ ਇਹਦੇ ਵੱਲ ਤਾਂ ਝਾਤੀ ਵੀ ਕਦੇ ਨਹੀਂ ਮਾਰੇਗਾ। ਫਿਰ ਬੇਨਤੀ, ਜਿਹਨੂੰ ਵੱਡਾ ਸੁੱਖ ਮਿਲ ਜਾਏ ਉਹ ਇੰਦਰੀਆਂ ਦੇ ਸੁੱਖ ਚ ਪ੍ਰਵਿਰਤ ਹੋਵੇਗਾ। ਇਸ ਬੇਨਤੀ ਹੈ ਇਹ ਰਸ ਛਾਡੇ ਉਹ ਰਸ ਆਵਾ। ਮਹਾਰਾਜ ਕਹਿੰਦੇ ਉਹ ਰਸ ਪੀਆ, ਇਹ ਰਸ ਨਹੀਂ ਭਾਵਾ। ਮੈਂ ਥੋੜਾ ਜਿਹਾ ਵਿੱਚੋਂ ਨਿਕਲਿਆ ਜੀ ਪ੍ਰਕਰਮ ਚੋਂ, ਗੁਰੂ ਨਾਨਕ ਸਾਹਿਬ ਦੇ ਸਾਹਮਣੇ ਨਸ਼ਾ ਹੁੰਦਾ ਹੈ, ਮਹਾਰਾਜ ਉਹਦੇ ਬਾਰੇ ਫਿਰ ਬਖਸ਼ਿਸ਼ ਕਰਦੇ। میں پھر عرض کراں گا کہن نال نشہ نہیں چھٹنا جنی دیر تک نیتاں بندیاں دیا صاف نہ ہون تا. پھر بنتی گرو صاحب دے سامنے انہاں پیالہ رکھیا مہاراج جی نے کیا بنا دے کلنے چلو انہاں دس دیتا اس طرح مٹ اس طرح گڑ پانی سک اگ تے رکھنے پوچھا پھیرنے پھر ادا ارک کڈنے. بابا جی نے کیا انہیں دن بعد ارک کڈ کے پھر بھی تہاڈی مت تے پردے پا دیندا ہے کہ اسی بھی کڈیا ہے ارک. او ارک نو شراب نہیں کہندے ویسے شراب سیانی ودوان کہندے شر آب شر درت شرارت او پانی جدے پین دے نال بندے دا من شرارتاں وچ ہی پرورتک ہے. گرو صاحب نو تے شبد ورتیا گڑ کر گیان دھیان کر تاوے کر کرنی کس پائیے پاٹھی پون پریم کا پوچا ات رس امیوں چوائی ہے. ایتھے شراب نہیں کیا ایتھے مد نہیں کیا ایتھے امیوں شبد ورتے ہے گو گیان اونوں گڑ بنایا کہ دھیان نو اموے دے پھل بنایا کہ تے اچے کردار نو میں ککر دے سک بنایا کہ سچ ایویں شریر نو پٹھی بنایا ہے پریم دا پوچا پھیریا ہے اس وچوں جڑا ارک نکلدا ہے او دا نام امرت ہے. گڑ کر گیان دھیان کر تاوے کر کرنی کس پائیے پاٹھی پون پریم کا پوچا اترس امیوں چوائیے. بابا من متوارو نام رس پیوے سہج رنگ رچ رہ گیا اینس بنی پریم لبلاگی شبد اناہد گیا پورا سچ پیالہ. مہاراج کہندے اے سچ دا پیالہ ہے اے امیوں پیالہ ہے جنوں بھائی گرداس صاحب کہندے اس پیالے کھری کماری. اس کر کے میں بینتی کیتی گرو جی نے سچ مچ سرت نو اچی چکن لئی اس نام رس دی بڑی وڈی مہما کیتی ہے. چلو دوسرا شبد آ گیا تے بھنگ پاؤ تیرا بھانگ. پرماتما میں بھنگ دی ورتوں نہیں کرتا انج واہگرو گرو صاحب دے چرنا چ ارداس کہ کیونکہ کھان والے سجن ہو سکتا ہے انہاں نو گل پائے نا ایک نا ایک پڑھیا جاتا شلوک ویسے یہ گرو گرنتھ صاحب چ نہیں یہ جنمی اتہاس بھی تواریخ ہے کہ پوست بھنگ افیم مد اتر جائے پربھات نام کماری نانکا چڑی رہے دن رات. میں عرض کیتی اے بانی چ نہیں میں اس کر کے اشارہ کرتا بھی کئی بار دیکھنے میں ملتا ہے پورا شلوک تے اے وے پوست بھنگ افیم مد اتر جائے پربھات. گرو صاحب اتنے کہ پرماتما دے پے نو میں بھنگ بنایا ہے میں اس بھنگ دے نشے وچ رہنا. پھر بینتی سنی میں لفظ نشہ ورت لیا پاؤ تیرا بھانگ کھلڑی میرا چیت تسی آ کپڑے دیا تھیلیاں بنائیاں انہاں تھیلیاں وچ بھنگ بائی بیٹھے ہو تے مہاراج کہندے آ نہیں میں اپنے چیت نو تھیلی بنایا ہے اس تھیلی وچ رب دا پے رکھیا ہے مینو کسی ہور بھنگ دی ضرورت ہے ہی نہیں. پاؤ تیرا بھانگ کھلڑی میرا چیت میں دیوانہ پیا اتیت اپنا پرکرن چڑھ لیا بھگت شبد دا کیونکہ میں وشے تو تھوڑا جا دور کیا پر میرے ذہن چ ہے آپ وچار کی کرنی ہے تناسری بھگت رمداس جی کی بھگت شبد تے آپ رکے گا. مہاراج نے شبد کیا پاؤ تیرا بھانگ کھلڑی میرا چیت میں دیوانہ پیا اتیت کر کاسا درشن کی پوک میں در مانگو نیتا نیت تو درشن کی کروں سمائے میں در مانگت پیکھیا پائے. ہن کیوں شبد داس نے لیا پورا چلو اگلے بچن نے کیسر کشم مرگ میں کرنا سرب شریری چڑھنا چندن بھگتاں جوت انیکی سربے پرمل کرنا کہ پٹ پانڈا کہے نہ کوئے ایسا بھگت ورن میں ہوئے تیرے نام نوے رہ لیو لائے نانک تین در پیکھیا پائے. ستگرو گرو نانک صاحب مہاراج جی دی اے نرمان تا دیکھو اس دے ارتھ داس کر دیندا ہے کیونکہ میں آپ نو پہلا سنکھیپ جا کہہ چکا کہ اس ملک دا اے تراس دی رہی اے دی غلامیاں دی اے دی تراس دی سی غلامی دا کارن کہ جات دے آدھار تے ونڈ کے سچ ایوے شودر کہہ کہ انو ات دا منو بل وی او دا سد دتا او دے اندر کھینتا پیدا کر دتی. پھر جے او بھگتی وی کردا ہے شمبھوک رشی ورگے مار دیتے گئے اس کر کے تریتے وچ
ਇਸ ਕਰਕੇ ਕਿਉਂਕਿ ਇਹਦੀ ਭਗਤੀ ਕਰਕੇ ਸਵਰਨ ਜਾਤੀ ਵਾਲੇ ਦੇ ਬੇਟੇ ਦੀ ਡੈਥ ਹੋ ਗਈ ਹੈ, ਤਾਂ ਮਰਿਆ ਕਿਉਂਕਿ ਸ਼ੂਦਰ ਨੇ ਭਗਤੀ ਕੀਤੀ, ਇਹਨੂੰ ਕੁਛ ਉਡਾ ਨਹੀਂ ਸਕਦਾ। ਪਰ ਗੁਰੂ ਸਾਹਿਬ ਕਹਿੰਦੇ ਨੇ ਭਾਈ ਜੇ ਕੋਈ ਭਗਤੀ ਕਰਨ ਵਾਲਾ ਚੰਮ ਦਾ ਕੰਮ ਕਰਦਾ, ਜੇਕਰ ਕੋਈ ਭਗਤੀ ਕਰਨ ਵਾਲਾ ਮੰਨ ਲਓ ਘਰ ਘਰ ਦੇ ਵਿੱਚ ਬੁੱਤੀਆਂ ਕਰਦਾ ਸੈਨ ਜੀ, ਜੇ ਭਗਤੀ ਕਰਨ ਵਾਲਾ ਹਲ ਵਾਹੁੰਦਾ, ਜੇ ਭਗਤੀ ਕਰਨ ਵਾਲਾ ਕੱਪੜੇ ਸੀਂਦਾ, ਜੇ ਭਗਤੀ ਕਰਨ ਵਾਲਾ ਕੱਪੜੇ ਰੰਗਦਾ, ਜੇ ਭਗਤੀ ਕਰਨ ਵਾਲਾ ਯਾਦ ਰੱਖਿਓ ਜੋੜੇ ਗੰਢਦਾ ਹੈ, ਜੇ ਭਗਤੀ ਕਰਨ ਵਾਲਾ ਸੜਕ ਉੱਤੇ ਝਾੜੂ ਮਾਰਦਾ, ਜੇ ਭਗਤੀ ਕਰਨ ਵਾਲਾ ਲੋਕਾਂ ਦੇ ਘਰਾਂ ਚ ਕੰਮ ਕਰਦਾ, ਜੇ ਭਗਤੀ ਕਰਨ ਵਾਲਾ ਲੋਕਾਂ ਦੇ ਬੱਚਿਆਂ ਦੀ ਸੰਭਾਲ ਕਰਦਾ, ਉਹਨੂੰ ਨੀਵਾਂ ਮਤ ਸਮਝਿਓ। ਜਿਹੜਾ ਭਗਤੀ ਕਰਦਾ ਕਰਮ ਉਹ ਕੋਈ ਵੀ ਕਰ ਰਿਹਾ ਕਿਰਤ ਦੀ ਖਾਤਰ, ਪਰ ਸੱਚ ਇਵੇਂ ਭਗਤੀ ਕਰਨ ਵਾਲਾ ਸਭ ਤੋਂ ਉੱਚਾ ਹੁੰਦਾ ਹੈ। ਮਹਾਰਾਜ ਕਿਵੇਂ ਜਾਤ ਦੇ ਆਧਾਰ ਤੇ ਨੀਵਾਂ ਕਿਹਾ ਜਾਂਦਾ? ਹੁਣ ਜਿਹੜੀਆਂ ਉਦਾਹਰਨਾਂ ਬਾਬਾ ਜੀ ਨੇ ਦਿੱਤੀਆਂ ਨੇ, ਆਪ ਇਹਨਾਂ ਉਦਾਹਰਨਾਂ ਨੂੰ ਸੁਣੋ। ਕੇਸਰ, ਪਹਿਲਾ ਸ਼ਬਦ ਗੁਰੂ ਜੀ ਨੇ ਵਰਤਿਆ ਕੇਸਰ। ਆਪ ਸਭ ਨੂੰ ਪਤਾ ਕੇਸਰ ਬੜਾ ਮਹਿੰਗਾ ਹੁੰਦਾ, ਕਸ਼ਮੀਰ ਦੀ ਧਰਤੀ ਤੇ ਕੇਸਰ ਹੁੰਦਾ, ਸਵਿਟਜ਼ਰਲੈਂਡ ਕੇਸਰ ਹੁੰਦਾ, ਉਹ ਕੇਸਰ ਕੀਮਤੀ ਬੜਾ। ਇੱਕ ਬੰਦਾ ਮੰਨ ਲਓ ਨੀਵੀਂ ਜਾਤ ਵਾਲਾ ਪਾਣੀ ਦਾ ਭਾਂਡਾ ਭਰ ਕੇ ਬਹਿ, ਤੇ ਉੱਚੀ ਜਾਤ ਵਾਲਾ ਕਹਿੰਦਾ ਰੋਡ ਦੇ ਪਰਾਂ ਮੈਂ ਤੇਰੇ ਹੱਥ ਦਾ ਪਾਣੀ ਨਹੀਂ ਪੀਣਾ, ਕਿਉਂ? ਇਹ ਜੀ ਸ਼ੂਦਰ ਦਾ ਹੱਥ ਲੱਗ ਗਿਆ। ਜੇ ਮੰਨ ਲਓ ਕਿ ਸ਼ੂਦਰ ਦੇ ਖੱਦਰ ਦਾ ਕੱਪੜਾ ਪਾਪਰ ਨਾ ਪਕੜਿਆ ਹੋਵੇ, ਮੈਂ ਉਦਾਹਰਨ ਦੇ ਰਿਹਾ ਜੋ ਬਾਬਾ ਜੀ ਨੇ ਕਿਹਾ, ਤੇ ਉਹ ਕੱਪੜਾ ਕਿਸੇ ਉੱਚੀ ਜਾਤ ਵਾਲੇ ਨੂੰ ਪਕੜਾ ਦਿਓ, ਕਹਿੰਦਾ ਬਾਹਰ ਛੱਡ ਦਿਓ ਕੱਪੜਾ, ਇਹ ਸ਼ੂਦਰ ਦਾ ਹੱਥ ਲੱਗ ਗਿਆ ਸੀ, ਕੱਪੜਾ ਨਹੀਂ ਪਾਣਾ, ਭ੍ਰਸ਼ਟਿਆ ਗਿਆ। ਬੇਨਤੀ ਹੈ ਕਿ ਕੱਪੜਾ ਵੀ ਭ੍ਰਸ਼ਟ ਜਾਂਦਾ ਹੈ ਖੱਦਰ ਦਾ, ਪਾਣੀ ਵੀ ਭ੍ਰਸ਼ਟਿਆ ਗਿਆ, ਦੁੱਧ ਵੀ ਭ੍ਰਸ਼ਟਿਆ ਗਿਆ, ਇਹ ਸ਼ਬਦ ਵਰਤ ਲੈਂਦੇ ਆ। ਪਰ ਗੁਰੂ ਸਾਹਿਬ ਕਹਿੰਦੇ ਨੇ ਕੇਸਰ ਭਾਵੇਂ ਸ਼ੂਦਰ ਦੇ ਹੱਥ ਵਿੱਚ ਵੀ ਪਕੜਾ ਦਿਓ, ਉਹਦੇ ਘਰ ਵਿੱਚ ਵੀ ਮਹੀਨਾ ਪਿਆ ਰਹੇ, ਤੇ ਜੇ ਕੋਈ ਉਹਨੂੰ ਪੁੱਛੇ ਵੀ ਇਹ ਭਿੱਟ ਗਏ, ਤੇ ਉੱਚੀ ਜਾਤ ਵਾਲਾ ਕਹਿੰਦਾ ਨਹੀਂ ਨਹੀਂ ਕੇਸਰ ਦੀ ਸੋਚ ਭਿੱਟ ਨਹੀਂ ਹੁੰਦੀ। ਮਹਾਰਾਜ ਕਹਿੰਦੇ ਨੇ ਬੜੀ ਚਲਾਕੀ ਹੈ, ਕਿਉਂਕਿ ਕੀਮਤੀ ਬੜਾ ਹੈ, ਪਾਣੀ ਤਾਂ ਅਗਲੇ ਖੂਹ ਤੋਂ ਮਿਲ ਜੂਗਾ, ਕੇਸਰ ਥੋੜਾ ਮਿਲਣਾ ਅਗਲੇ ਖੇਤੇ ਚ। ਇਸ ਕਰਕੇ ਉਹਨੇ ਬੜੀ ਸਿਆਣਪ ਚਲਾਕੀ ਬੜੀ ਵਰਤੀ ਉਹਨੇ। ਹੁਣ ਉੱਥੇ ਮਹਾਰਾਜ ਕਹਿੰਦੇ ਨੇ ਇਹ ਉਦਾਹਰਨ ਅਸੀਂ ਲੈਣੀ ਹੈ ਭਗਤਾਂ ਲਈ। ਕੇਸਰ ਜਿਹੜਾ ਉਹਨੂੰ ਕੋਈ ਵੀ ਹੱਥ ਲਾਵੇ ਉਹ ਭਿੱਟਦਾ ਨਹੀਂ, ਉਹਨੂੰ ਸ਼ੂਦਰ ਪਕੜੇ, ਉਹਨੂੰ ਬ੍ਰਾਹਮਣ ਪਕੜੇ, ਕੋਈ ਪਕੜੇ, ਉਹ ਬਿਲਕੁਲ ਠੀਕ ਰਹਿੰਦਾ, ਉਹਦੇ ਤੇ ਸੁੱਚ ਭਿੱਟ ਕੋਈ ਨਹੀਂ। ਇੱਕ ਕੇਸਰ, ਦੂਸਰਾ ਗੁਰੂ ਜੀ ਨੇ ਸ਼ਬਦ ਵਰਤਿਆ ਕੁਸਮ। ਕੁਸਮ ਦਾ ਲਫ਼ਜ਼ੀ ਅਰਥ ਫੁੱਲ, ਫੁੱਲ ਮੰਦਰ ਵੀ ਜਾਂਦਾ, ਫੁੱਲ ਮੂਰਤੀ ਅੱਗੇ ਜਾਂਦਾ, ਪਰ ਕਦੀ ਕਿਸੇ ਨੇ ਕਿਹਾ ਜੀ ਇਹ ਫੁੱਲ ਮਾਲਣ ਜਿਹਨੇ ਫੁੱਲ ਤੋੜਿਆ ਉਹਦੀ ਜਾਤ ਕੀ, ਇਹ ਕਿਸ ਮਾਲਣ ਨੇ ਗੁੰਦਿਆ? ਅਗਲੇ ਕਹਿੰਦੇ ਨਹੀਂ, ਫੁੱਲ ਦੀ ਕਦੀ ਸੁੱਚ ਭਿੱਟ ਨਹੀਂ ਹੁੰਦੀ, ਇਹ ਪਵਿੱਤਰ ਹੀ ਰਹਿੰਦਾ ਜਿਹੜੇ ਮਰਜ਼ੀ ਹੱਥ ਚਲਾ ਜਾਏ। ਪਹਿਲਾ ਸ਼ਬਦ ਕੇਸਰ, ਦੂਸਰਾ ਕਿਸ ਕੁਸਮ। ਕੇਸਰ ਕੁਸਮ ਮਿਰਗ ਮੈਂ, ਇਹ ਦੋ ਸ਼ਬਦ ਨੇ। ਮਿਰਗ ਮੈਂ, ਇਹਦਾ ਅਰਥ ਮਿਰਗ ਮਦ, ਇਹਦਾ ਅਰਥ ਮਿਰਗ ਦੀ ਨਾਭੀ ਵਿੱਚੋਂ ਨਿਕਲਿਆ ਹੋਇਆ ਨਾਪਾ ਕਸਤੂਰੀ ਦਾ। ਮਿਰਗ ਜਿਹੜਾ ਕਸਤੂਰੀਆ ਮਿਰਗ ਹੁੰਦਾ ਹੈ, ਉਹਦੀ ਨਾਭੀ ਚ ਨਾਪਾ ਹੈ ਕਸਤੂਰੀ ਦਾ, ਤੇ ਉਹਨੂੰ ਮਾਰ ਕੇ ਉਹਦੀ ਪੇੜ ਚਾਂ ਕਰਕੇ ਉਹਦੇ ਵਿੱਚੋਂ ਕਸਤੂਰੀ ਦਾ ਨਾਪਾ ਕੱਢਿਆ ਜਾਂਦਾ, ਤੇ ਜਦੋਂ ਕਸਤੂਰੀ ਬਾਹਰ ਲਿਆਉਂਦੇ ਆ ਉਦੋਂ ਕਦੀ ਕਿਸੇ ਨੇ ਪੁੱਛਿਆ ਨਹੀਂ ਵੀ ਜਿਹੜੇ ਸ਼ਿਕਾਰੀ ਨੇ ਮਾਰਿਆ ਉਹਦੀ ਜਾਤ ਕੀ, ਕਿੰਨੀ ਬੇਰਹਿਮੀ ਨਾਲ ਮਾਰਿਆ, ਕਿਵੇਂ ਇਹਦਾ ਪੀੜ ਚ ਪੇਟ ਚੀਰਿਆ। ਉਹ ਕਹਿੰਦੇ ਨਹੀਂ ਨਹੀਂ, ਕੁਛ ਜਿਹੜੀ ਕਸਤੂਰੀ ਇਹਦੀ ਸੁੱਚ ਭਿੱਟ ਨਹੀਂ ਹੁੰਦੀ। ਸੁਣੋ ਬੇਨਤੀ, ਕੇਸਰ ਦੀ ਸੁੱਚ ਭਿੱਟ ਨਹੀਂ, ਫੁੱਲ ਦੀ ਕੋਈ ਸੁੱਚ ਭਿੱਟ ਨਹੀਂ, ਮਿਰਗ ਦੇ ਕਸਤੂਰੀ ਦੀ ਕੋਈ ਸੁੱਚ ਭਿੱਟ ਨਹੀਂ। ਕੇਸਰ ਕੁਸਮ ਮਿਰਗ ਮੈਂ ਖਰਣਾ, ਹਰਨਾ ਦਾ ਅਰਥ ਸ਼ਬਦ ਇਹ ਸ਼ਬਦ ਅਰਥ ਕੀਤਾ ਵਿਦਵਾਨਾਂ ਨੇ ਸੋਨਾ, ਹਰਨ ਦਾ ਅਰਥ ਹਿਰਨ ਨਹੀਂ, ਹਰਨਾ ਦਾ ਅਰਥ ਸੋਨਾ। ਹੁਣ ਆਪ ਜੀ ਦੇਖੋ, ਚਲੋ ਇਹ ਤਾਂ ਗੱਲ ਛੇਤੀ ਸਮਝ ਪੈ ਜਾਏ। ਇੱਕ ਸ਼ੂਦਰ ਦੇ ਘਰ, ਮੈਂ ਫਿਰ ਬੇਨਤੀ ਕਰਾਂ ਕਿ ਜਿਹਨੂੰ ਨੀਵੀਂ ਜਾਤ ਦਾ ਕਹਿੰਦੇ ਆ, ਉਹਦੇ ਘਰ ਸੋਨਾ ਪਿਆ ਹੋਵੇ, ਉਸ ਦੇ ਬੱਚਿਆਂ ਨੇ, ਉਹਦੀ ਬੇਟੀਆਂ ਨੇ, ਜਾਂ ਉਹਦੇ ਘਰੋਂ ਬੀਬੀ ਨੇ ਪਾਇਆ ਹੋਵੇ, ਤੇ ਜੇ ਉਹ ਵੇਚਣ ਵਾਸਤੇ ਬਾਜ਼ਾਰ ਚਲਾ ਜਾਏ, ਤੇ ਕਦੀ ਖਰੀਦਣ ਵਾਲਾ ਸੁਨਾਰ ਕਹੇਗਾ, ਸੋਨਾ ਖਰੀਦਣ ਵਾਲਾ ਵੀਰ ਕਹੇਗਾ ਵੀ ਤੇਰੇ ਸੋਨੇ ਦਾ ਰੇਟ ਇੰਨੇ ਰੁਪਈਏ ਤੋਲੇ ਘੱਟ ਲੱਗਣਾ, ਬਾਜ਼ਾਰ ਦਾ ਰੇਟ ਤਾਂ ਇੰਨਾ ਹੈ ਪਰ ਤੇਰੇ ਇੰਨੇ ਘੱਟ ਲੱਗਣਾ, ਕਿਉਂ? ਕਿਉਂਕਿ ਤੇ ਸ਼ੂਦਰ ਦੇ ਘਰੋਂ ਆਇਆ ਸੋਨਾ, ਭਾਵੇਂ ਕਈ ਸਾਲ ਸ਼ੂਦਰ ਦੇ ਖੱਤਾਂ ਚ ਰਹੇ, چیتے رکھے او دی ویلیو نہیں کٹ دی او دا مل برابر ہی پہنتا ہے وہ سوچ پیٹ نہیں چار ہو گئے کیسر کسم مرگ میں کرنا اگے بابا جی کہنے سرب شریری چڑھنا جی کیسر فل کستوری تے سونا کی اچا تے کی نیما سارے شریر تے چڑھتا ہے سچ ایویں جی چندن اپنی سگندھی سب نو دیندا ہے بھگتی کرن والا جس بھی جات وچ پیدا ہو جائے وہ کوئی سوچ پیٹ نہیں وہ ایتھے بھی پروان تے پرماتما دی درگاہ وچ بھی پروان گئے مہاراج نے کیا یہ ادھارنا دے کے کیسر کسم مرگ میں کرنا سرب شریری چرنا چندن بھگتاں جوت انیکی سربے پرمل کرنا کے پٹ بر بنتی چندن بھگتاں جوت انیکی سربے پرمل کرنا اگلا بچن کے پٹ آ گھو کی بھی سوچ پیٹ نہیں منی جی یہ بھی پوتر مانتے ہیں تے اگلی میں بےنتی کی پٹ در ریشم خدر دے کپڑے دی سوچ پیٹ منوں گا پر ریشم قیمتی بڑا کہندا اے دی سوچ پیٹ نہیں کہ پٹ پانڈا کہے نہ کوئے ایسا بھگت ورن میں ہوئے حالانکہ وہ پراتن سمے کچے چمڑے دے کپیا چ پاندے مہاراج کہندے چمڑے دے کپے چ گھو پایا تو گھر ورتنا پیا یہ پرشت نہیں ہویا وہ کہندا نہیں نہیں یہ پاوے چم چ پے چم دے کپے ہون پاوے یہ تات دا کوئی پانڈا ہوئے یہ پوتر رہندا ہے بابا جی کہندے سونے بندیا جی کیسر فل سونا کستوری چندن سب نو سگندھی دیندے آ گھو تے ریشم کدی انہاں نو پٹے ہوئے نہیں منیا جاندا کسے ورن وچ کسے جات وچ بھگت ہوے بھگتی کر کے پوتر ہو جاندا ہورنا نو بھی پوتر کردا مہاراج نے بچن کیتا کہ پٹ پانڈا کہے نہ کوئے ایسا بھگت ورن میں ہوئے اگلی گل پیارے سنیو ہے ستگرو تیری ایڈی وڈی نرمانتا تے انج اس کر کے نہیں بھی آپا سیکھاں تے اس کر کے کہاں گے مہاراج گرو گرنتھ صاحب تو اچے اسٹ نو کہنا چاہیے پر جدو کدی اس گلوبل چ اس دھرتی تے ایک دھرم کی گل جب چلے گی انج ویسے دھرم ایک ہی ہے سرب دھرم میں شریشت دھرم خر کو نام جپ نرمل کرم گرو گرنتھ صاحب سچے پاتشاہ وہ سوروپ نے کہ جڑی پوری مانوتا نو اپنے کلاوے بچ لے لیں دے ایتھے رنگ پید جات گرو صاحب نے کیا اگلا بچن جیڑے ایک ہو جائے بھگت نے بندگی کرن والے کہنے میں اونا دے دروازے تے چوکے خیر منگن آیا ہے بھگت جنو میری چولی وچ اپنی یہ دات پاؤ میں رب دے دیدار کر لوا اس تکانوں میں دوبارہ پڑھ دینا کیسر کسم مرگ میں کرما ہرنا کیسر کسم مرگ میں کرنا سرب شریری چرنا چندن بھگتاں جوت انیکی سربے پرمل کرنا کہ پٹ پانڈا کہے نہ کوئے ایسا بھگت ورن میں ہوئے تیرا نام نوے رہ لب لائے نانک تین در پیکھیا پائے یہ تھوڑا جا تارج کی اگے ہون جو اج شبد کہ بھگت رویداس جی تناسری بھگت رویداس جی گرمکھو میں بینتی کرانگے اس نو سمجھیے یہ ساڈے لی گرو دا حکم ہے بھگت صاحب دی رسنا تو شبد ہے پر اج تسی ہرمندر صاحب دیکھو گے اتے لکھیا ہونا گرو گرنتھ صاحب جی کا اج دا مکھ واک یہ بھگت جی دا بول گرو دا مکھ واک ہے گرو دا بچن ہے بھگت رویداس انہوں دے گرو گرنتھ صاحب دے وچ چالی شبد نے ایک انہوں دے نان سبندت ہے وہ بھگت رویداس جی یہ کبیر جی دے ہرشوں ہیرا چھاڈ کے کرے آن کی آس تیر نال دوجک جائیں گے ست پاک ہے رویداس چالی شبد نے پہلا شبد انہاں دا ہے تو ہی موہی موہی تو ہی انتر کیسا کنک کٹک جل ترنگ جیسا جو پہ ہم نہ پاپ کرنتا آئے انتا پتت پاون نام کیسے گھمتا یہ پہلا شبد ہے انہاں دے شبد وچ پریما بھگتی بھی ہے تھوڑی جی عرض میں بھگت جی بارے کر دیا کیونکہ گرو جی نے بھگت رویداس جی کی لکھا گرو رام داس جی نے ایک بچن کیا انہاں بارے کہ رویداس چمار استد کرے خر کیرت نمکک گائے پتت جات اتم پیا چار ورن پے پگ آئے تے گرو رام داس جی نے بچن کیتا کہ بھگت رویداس نے پرماتما دی کیرتی کیتی چارے ورنا دے لوک اس بھگت رویداس جی دے قدماں وچ چرناں وچ آ کے ڈگے. گرو ارجن صاحب نے انہاں بارے بچن کیا کہ رویداس ٹونتا ٹور نیت تن تیاگی مایا پرگٹ ہوا ساد سنگھار درشن پایا. بھائی گرداس صاحب جی نے لکھا بھگت بھگت جگ وجیا چون چکاں دے وچ چمریٹا پانا گنڈا راہ وچ کلا دھرم ٹور سمیٹا جونکر میلے چیتڑے خیرا لال امول پلیٹا چون ورنا اپدیش دا گیان دھیان کر بھگت سکھیٹا. یہ کپڑے سچی مچی جی بھگت جی چمڑے دا کام کردے مرے انہوں نے خود بانی چ کیا میری جات کٹ بانڈلا ٹور ٹونتا نتے بنارسی آس پاسا. کہنے میری تو جات ہے میں مرے کوئی پشو بنارس دے چگردیوں ٹونا پیا وا. میں آپ نو بینتی کراں کپڑے انہوں دے چم نال پیجے نے پانی نال پیجے نے. پر بھائی گرداس صاحب کہندے نے لوکو جے کپڑے میلیاں وچ خیرا پیا ہووے تے خیرے دی کم قیمت میلے کپڑیاں کر کے کٹ دی نہیں. جے بھگت رویداس جی دے تن دے بستر میلے بھی نے پر او دے اندر جڑا نام دا ہیرا چمکدا ہے وہ سچ مچ میلے کپڑیاں وچ وی دی قیمت کوئی نہیں کر دی. بھائی صاحب نے شبد ورتیا جونکر میلے چیتڑے خیرا لال امول پلیٹا چون ورنا اپدیش دا گیان دھیان کر بھگت سکھیٹا. میں صرف تھوڑی جی بینتی آپ اے کیتی ہے کہ گرو گرنتھ صاحب دے اندر بھگت شبد مہاراج جی نے ورتیا. اگلی گل ایک ہور آپ دیکھو روز حکم نامے دی کتھا سنتے آ رہے. چلو انج تاں ویسے ہر گرو گھر سنگھ سبھاواں وچ بھی اتہاسک استھاناں تے بھی کتھا ہوندی حکم نامے لکھے جاندے. جدوں کتے گرو جوت نال سبندت شبد آئے گا جویں پچھے سی پڑھ کے بھی آئے گردیو دے تین حکم جڑے نے آپ جی نوں راگ دا نام ملے گا جویں ادھارن دے طور تے سورٹ محلہ پہلا. سورٹ محلہ پہلا پر اتے لکھیا ملتا بانی گرو نانک دیو جی کی سر محلہ ہے. جدو گرو امرداس دا شبد ہوندا ہے جا گرو انگد صاحب دا آئے گا سلوک محلہ دوجا جا اسی پاٹھ کرانگے سورٹ محلہ تیجا. جویں ست گرو کہندے نے سورٹ محلہ چوتھا. چلو میں سورٹ کیول لے رہے پر کتے ملتا بانی گرو نانک دیو جی کی بانی گرو انگد دیو جی کی اوتے صرف لفظ مہاراج نے محلہ ورتیا ہے. پر گرمکھو جتھے بھگتاں مہاپرکھاں انہاں دے بچن ہوندے آ گرو نے اتھے باقاعدہ لکھ دتا ہے بانی بھگت رویداس جی کی بانی بھگت کبیر جی کی بانی بھگت جے دیو جی کی بانی بھگت نام دیو جی کی. اتھے بھی ستگرو نے پاوے رگت رویداس مہاپرکھ اپنے آپ نوں کہہ رہے نے چمار تک شبد وردے پر گرو جی نے چالی شبداں چ کتے سرلیک تے نے لکھیا کہ چمار کی بانی واہگرو مینوں بخش دیو. میں ویاخیا لی کر رہا اتھے لکھا ہے تناسری بھگت رویداس جی کی. گرو صاحب نے پہلا بچن دیتا کہ راگ تناسری ہے تے اس امرت شبد دے اچارن کرتا جو ہن وہ بھگت رویداس جی مہاراج نے اے شبد انہاں دا اچارن کیتا ہے.
ایک اونکار ستگر پرساد
ایک اوونکار ستگر پرساد پانی اس دی ویاخیا جس دن آپ پہلے دن ایس واری کتھا آرمب کیتی سی او دن آیا سی آپ نو پتا ہونا حکم نما جیو ڈرتا ہے اپنا کیسوں کری پکار. اس اوپر پورا منگل سی اس دن آپ اس دی ویاخیا سمے دے لحاظ نال کیتی. پر اج یہ منگل آیا ایک اوہنکار ستگر پرساد شری گرو گرنتھ صاحب دے اندر اس منگل نو گرو صاحب جی نے تقریباً 524 کوئی سجن 23 کہندے 523-24 وار حضور نے یہ درج کیتا ہے. ہن یہ سدھی جی بات تے شبد بھگت رویداس جی دا ہے تے منگل گرو ارجن دیو جی نے لکھا انہوں نے لکھے. کئی بھگت ایسے نے انہوں نے اوہنکار لفظ بھی نہیں ورتیا پر انہوں دی بانی اتے بھی ایک اوہنکار ستگر پرساد بابا فرید صاحب دی رچنا تے سدھی جی بات ਕਿ ਇਹਦੇ ਵਿੱਚ ਇੱਕ ਓਂਕਾਰ ਦਰ ਤੇ ਪਰਮਾਤਮਾ ਵਾਹਿਗੁਰੂ ਇੱਕ, ਉਸ ਇੱਕ ਵਰਗਾ ਹੋਰ ਕੋਈ ਇੱਕ ਨਹੀਂ, ਅਦੁੱਤੀ ਹੈ, ਇੱਕ ਰਸ ਹੈ। ਉਹਨੂੰ ਪਾਣ ਦਾ ਤਰੀਕਾ ਕੀ ਹੈ? ਸਤਿਗੁਰ ਪ੍ਰਸਾਦ। ਸਤਿਗੁਰ ਦਾ ਅਰਥ ਹੈ ਸੱਚਾ ਗੁਰੂ ਤੇ ਪ੍ਰਸਾਦ ਦਾ ਅਰਥ ਹੈ ਕਿਰਪਾ। ਉਸ ਇੱਕ ਓਂਕਾਰ ਤੱਕ ਜੇ ਪਹੁੰਚਣਾ ਹੈ ਤੇ ਕੇਵਲ ਸਤਿਗੁਰੂ ਦੀ ਕਿਰਪਾ ਹੀ ਉੱਥੇ ਪਹੁੰਚਾ ਸਕਦੀ ਹੈ। ਸਤਿਗੁਰੂ ਕਿਰਪਾ ਨਾਲ, ਸਤਿਗੁਰੂ ਦੀ ਬਖਸ਼ਿਸ਼ ਨਾਲ, ਗੁਰੂ ਦੀ ਰਹਿਮਤ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਤੇ ਇਸ ਕਰਕੇ ਸੈਂਕੜੇ ਵਾਰੀ ਦਰਜ ਕਰਕੇ ਇਸ ਗੱਲ ਨੂੰ ਵਾਰ ਵਾਰ ਦਿਲ ਕਰਾਇਆ ਗਿਆ, ਇੱਕ ਨੂੰ ਮਿਲਣ ਦਾ ਤਰੀਕਾ ਸਤਿਗੁਰੂ ਦੀ ਕਿਰਪਾ ਹੈ। ਹੁਣ ਭਗਤ ਜੀ ਉਸ ਪਿਆਰੇ ਵਾਹਿਗੁਰੂ ਜੀ ਦੇ ਸਨਮੁਖ, ਪਰਮਾਤਮਾ ਦੇ ਸਨਮੁਖ ਆਪਣੇ ਵੱਲੋਂ ਨਿਮਰਤਾ ਸਹਿਤ ਜੋਦਰੀ ਕਰਦੇ ਹਨ।
ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤੀਆਰ ਕਿਆ ਕੀਜੈ।
ਹਮ ਸਰ ਦੀਨ, ਹਮ ਦਾ ਅਰਥ ਹੋ ਗਿਆ ਸਾਡੇ ਵਰਗਾ, ਮੇਰੇ ਵਰਗਾ, ਹਾਂ ਸਰਦਰਥ ਵਰਗਾ, ਜੈਸਾ। ਦੀਨ, ਦੀਨ ਦਾ ਅਰਥ ਹੈ ਗਰੀਬ। ਉਂਝ ਦੀਨ ਦਾ ਲਫ਼ਜ਼ੀ ਅਰਥ ਧਰਮ ਵੀ ਹੁੰਦਾ, ਇੱਥੇ ਦੀਨ ਦਾ ਅਰਥ ਗਰੀਬ, ਕੰਗਾਲਤਾ ਸ਼ਬਦ ਵਰਤਿਆ ਕੋਈ ਟੀਕਾਕਾਰਾਂ ਨੇ। ਹਮ ਸਰ ਦੀਨ, ਮੇਰੇ ਤੋਂ ਵੱਧ ਗਰੀਬ ਕੋਈ ਨਹੀਂ। ਸੱਚਮੁੱਚ ਇਹ ਕੇਵਲ ਬਾਹਰਮੁਖੀ ਦੌਲਤ ਕਰਕੇ ਨਹੀਂ, ਨਿਮਰਤਾ ਵਿੱਚ ਆ ਕੇ ਸ਼ਬਦ ਕਹਿ ਰਿਹਾ ਹਮ ਸਰ ਦੀਨ, ਮੇਰੇ ਜੈਸਾ, ਮੇਰੇ ਵਰਗਾ ਕੋਈ ਗਰੀਬ ਕੋਈ ਨਹੀਂ, ਮੇਰੇ ਜੈਸਾ ਕੋਈ ਕੰਗਾਲ ਕੋਈ ਨਹੀਂ। ਤੇ ਅੱਗੇ ਬਚਨ ਕਰਦੇ ਨੇ ਦਇਆਲ ਨਾ ਤੁਮ ਸਰ। ਦਇਆਲ ਦਾ ਅਰਥ ਦਿਆਲੂ, ਤੁਮ ਸਰ ਦਾ ਅਰਥ ਤੇਰੇ ਜੈਸਾ, ਤੇਰੇ ਵਰਗਾ। ਇਹਦੇ ਸਿੱਧੇ ਅਰਥ ਹੋ ਗਏ ਮੇਰੇ ਵਰਗਾ ਗਰੀਬ ਕੋਈ ਨਹੀਂ ਤੇ ਪਰਮਾਤਮਾ ਤੇਰੇ ਵਰਗਾ ਦਿਆਲੂ, ਰਹਿਮ ਵਾਲਾ, ਕਿਰਪਾਲੂ, ਰਹੀਮ ਕੋਈ ਨਹੀਂ। ਇਸ ਬੇਨਤੀ ਨੂੰ ਫਿਰ ਹਮ ਸਰ ਦੀਨ ਦਇਆਲ ਨਾ ਤੁਮ ਸਰ, ਮੈਂ ਸਵੀਕਾਰ ਲਿਆ, ਮੈਂ ਗਰੀਬ ਕਾ, ਤੂੰ ਦਿਆਲੂ ਹੈ। ਅਬ ਪਤੀਆਰ, ਅਬ ਦਾ ਅਰਥ ਹੈ ਹੁਣ, ਪਤੀਆਰ ਦਾ ਅਰਥ ਹੈ ਪਰਤਾਵਾ ਲੈਣਾ, ਪ੍ਰੀਖਿਆ ਲੈਣੀ, ਸਿੱਧਾ ਇੱਕ ਸ਼ਬਦ ਵਰਤਨੇ ਅਜ਼ਮਾਇਸ਼ ਕਰਨੀ। ਇਸ ਪਤੀਆਰ ਦਾ ਅਰਥ ਅਜ਼ਮਾਇਸ਼ ਕਰਨੀ। ਮੈਂ ਮੰਨ ਗਿਆ ਕਿ ਮੇਰੇ ਵਰਗਾ ਗਰੀਬ ਕੋਈ ਨਹੀਂ, ਤੇਰੇ ਵਰਗਾ ਦਿਆਲੂ ਕੋਈ ਨਹੀਂ। ਅਬ ਪਤੀਆਰ ਕਿਆ ਕੀਜੈ, ਕੁਸ਼ਚਨ ਮਾਰਕ, ਪ੍ਰਸ਼ਨ ਹੈ। ਹੁਣ ਮੇਰੇ ਪਰਮਾਤਮਾ, ਮੇਰੇ ਵਾਹਿਗੁਰੂ ਦਿਆਲੂ, ਵਾਰ ਵਾਰ ਮੇਰੀ ਕੀ ਅਜ਼ਮਾਇਸ਼ ਤੁਸੀਂ ਕਰਨੀ ਹੈ? ਮੈਂ ਬਾਹਾਂ ਖੜੀਆਂ ਕਰਕੇ ਕਹਿਣਾ ਕਿ ਮੇਰੇ ਜੈਸਾ ਗਰੀਬ ਸੰਸਾਰ ਤੇ ਕੋਈ ਵੀ ਨਹੀਂ। ਇਸ ਨੂੰ ਸਮਝਣ ਲਈ ਥੋੜਾ ਜਿਹਾ ਆਓ ਬਾਣੀ ਚ ਅਸੀਂ ਦੇਖਨੇ ਕਾ। ਮਹਾਰਾਜ ਜੀ ਨੇ, ਸੱਚੇ ਪਾਤਸ਼ਾਹ ਜੀ ਨੇ ਇੱਕ ਬਚਨ ਕਿਹਾ, ਇਹ ਇਹਨੂੰ ਅੰਦਰ ਦੀ ਹੀਣਤਾ ਚ ਨਹੀਂ ਲਿਜਾਣਾ। ਫਿਰ ਬੇਨਤੀ ਸੁਣਵਾ, ਇਹ ਕਹਿ ਜਾਣਾ ਮੈਂ ਬਹੁਤ ਗਰੀਬ ਹਾਂ, ਇਹ ਅੰਦਰ ਦੀ ਢਹਿੰਦੀ ਕਲਾ ਦਾ ਪ੍ਰਤੀਕ ਨਹੀਂ। ਇਹ ਹਮ ਸਰ ਦੀਨ ਜਿਹੜਾ ਸ਼ਬਦ ਹੈ, ਇਹ ਸੱਚੀ ਮੁੱਚੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਇਸ ਵਿੱਚ ਆਪਣਾ ਆਪ ਪੂਰਨ ਤੌਰ ਤੇ ਸਮਰਪਣ ਹੈ ਪਰਮਾਤਮਾ ਨੂੰ। ਇਸ ਵਿੱਚ ਹੋਮੇ ਨਹੀਂ ਬਿਲਕੁਲ ਇਸ ਸ਼ਬਦ ਚ। ਇਹ ਨਹੀਂ ਕਿਹਾ ਮੇਰੇ ਕੋਲ ਪੈਸਾ, ਮੇਰੇ ਕੋਲ ਦੌਲਤ, ਮੇਰੇ ਕੋਲ ਕਰਮ ਨੇ, ਮੇਰੇ ਕੋਲ ਪਦਵੀ ਹੈ। ਸਿਰਫ ਇੱਕੋ ਗੱਲ ਕਰ ਦਿੱਤੀ, ਮੇਰੇ ਕੋਲ ਕੁਛ ਵੀ ਨਹੀਂ। ਜਿਹਨੂੰ ਗੁਰੂ ਜੀ ਕਹਿੰਦੇ ਨੇ ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਜਿਹਨੂੰ ਅਸੀਂ ਮੰਗਲ ਅਕਸਰ ਕਰਨੇ ਆ, ਹਮ ਮੈਲੇ, ਹਮ ਸਰ ਦੀਨ ਦਇਆਲ ਨਾ ਤੁਮ ਸਰ, ਇਹਦੇ ਵਿੱਚ ਇਹੀ ਵਿਆਖਿਆ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਦੇਖੋ ਗੁਰੂ ਅਰਜਨ ਸਾਹਿਬ ਦੇ ਬਚਨ ਆਖ ਹੈ ਦੀਨਤਾ, ਕਿ ਪਰਮਾਤਮਾ ਮੇਰੇ ਤੋਂ ਵੱਧ ਕੋਈ ਗਰੀਬ ਨਹੀਂ, ਮੈਂ ਗਰੀਬ ਹਾਂ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਖੰਮ ਮੈਲੇ, ਸਿੱਧੇ ਅਰਥ ਨੇ, ਅਸੀਂ ਮਲੀਨਤਾ ਨਾਲ ਭਰੇ ਖਾਂ ਤੇ ਤੁਸੀਂ ਮੈਲਿਆਂ ਨੂੰ ਉਜਲ ਕਰਨ ਵਾਲੇ ਹੋ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਅਸੀਂ ਗੁਣਾਂ ਤੋਂ ਵਿਹੂਣ ਖਾਂ, ਤੂੰ ਦਾਤਾ ਹੈ, ਤੂੰ ਗੁਣ ਬਖਸ਼ ਹੈ, ਤੂੰ ਦਿਆਲੂ ਹੈ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਅਸੀਂ ਮੰਨ ਲਿਆ ਸੀ ਦੀਨ ਖਾਂ। ਮੈਂ ਅਰਜ਼ ਕੀਤੀ ਇਹ ਸਾਰੇ ਲਫ਼ਜ਼ ਹਮ ਮੈਲੇ, ਹਮ ਨਿਰਗੁਣ, ਹਮ ਮੂਰਖ, ਇਹ ਦੀਨਤਾ ਦੀ ਵਿਆਖਿਆ ਕਰਦੇ ਨੇ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ ਮਾਧੋ, ਹਮ ਐਸੇ ਤੂੰ ਐਸਾ, ਹਮ ਪਾਪੀ, ਹਮ ਸਰ ਦੀਨ, ਹਮ ਪਾਪੀ ਤੂੰ ਪਾਪ ਖੰਡਨ ਨੀਕੋ ਠਾਕੁਰ ਦੇਸਾ। ਜਿਹਨੂੰ ਗੁਰੂ ਜੀ ਨੇ ਬਾਣੀ ਚ ਇੱਕ ਹੋਰ ਬੇਨਤੀ ਕਰਾਂ। ਇਹ ਬੜੀ ਵੱਡੀ ਨਿਰਮਾਣਤਾ ਹੈ ਜੀ। ਦੇਖੋ ਜਿੰਨੇ ਵੀ ਧਰਮ ਦੇ ਚੰਗੇ ਗੁਣ ਨੇ ਨਾ, ਕਰਮ ਨੇ, ਉਹਨਾਂ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਨੇ ਇਹ ਵੀ ਖੁਲਾਸਾ ਕੀਤਾ ਵੀ ਉਹ ਪਖੰਡ ਦੇ ਰੂਪ ਵਿੱਚ ਵੀ ਹੋ ਸਕਦੇ ਨੇ। ਇਸ ਬੇਨਤੀ ਨੂੰ ਥੋੜਾ ਜਿਹਾ ਸੁਣਿਓ। ਮੈਂ ਕਿਹਾ ਜਿੰਨੇ ਚੰਗੇ ਗੁਣ ਨੇ, ਹੁਣ ਹੱਥ ਜੋੜਨਾ ਇਹ ਗੁਣ ਹੈ ਨਾ, ਮੱਥਾ ਟੇਕਣਾ ਗੁਣ ਹੈ ਨਾ, ਪਰ ਗੁਰੂ ਗ੍ਰੰਥ ਸਾਹਿਬ ਜਿੱਥੇ ਇਸ ਗੁਣ ਨੂੰ ਗੁਣਾਂ ਦੇ ਰੂਪ ਚ ਇਸ ਕਿਰਿਆ ਨੂੰ ਜਾਂ ਇਸ ਮੁਦਰਾ ਨੂੰ ਸਵੀਕਾਰਦੇ ਨੇ, ਉੱਥੇ ਜਦੋਂ ਅੰਦਰੋਂ ਇਸ ਚੀਜ਼ ਦੇ ਅਰਥ ਨਾ ਕੋਈ ਜਾਣੇ, ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਹੱਥ ਜੋੜੇ ਤੇ ਮੱਥੇ ਟੇਕੇ, ਗੁਰੂ ਕਹਿੰਦਾ ਇਹਦਾ ਤਿਲ ਜਿੰਨਾ ਵੀ ਕੋਈ ਫਾਇਦਾ ਨਹੀਂ। ਉਦਾਹਰਣ ਦੇ ਤੌਰ ਤੇ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਪੜ੍ਹ ਲਈਏ। ਅਸੀਂ ਇੱਕ ਸ਼ਬਦ ਪੜ੍ਹਨੇ ਮਹਾਰਾਜ ਜੀ ਦਾ ਕਿ ਧਰ ਤਰਾਜੂ ਤੋਲੀਐ ਨਿਵੈ ਸੋ ਗੌਰਾ ਹੋਏ। ਇਹਦਾ ਮਤਲਬ ਝੁਕਣਾ, ਭਾਰਾਪਨ ਕਹਿ, ਜਿਹੜਾ ਝੁਕੇਗਾ ਉਹ ਭਾਰਾ ਕਹਿ। ਜਿਵੇਂ ਇਹ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ। ਮੈਂ ਸਿਰਫ ਇੱਕੋ ਉਦਾਹਰਣ ਲੈ ਰਿਹਾ, ਜਦੋਂ ਬੇਰੀ ਨੂੰ ਫਲ ਭਰ ਜਾਏ, ਮਿਠਾਸ ਨਾਲ ਭਰ ਜਾਣ ਟਾਹਣੀਆਂ, ਉਹ ਜ਼ਮੀਨ ਵੱਲ ਝੁਕ ਜਾਂਦੀਆਂ ਨੇ, ਠੀਕ ਹੈ ਨਾ ਜੀ। ਜਦੋਂ ਮਿੱਠੇ ਹੋ ਗਏ ਜ਼ਮੀਨ ਵੱਲ ਝੁਕੀ, ਜਦੋਂ ਤਰਾਜੂ ਤੋਲਿਆ ਤੇ ਜਿਹੜਾ ਪੱਲੜਾ ਭਾਰੀ ਉਹ ਜ਼ਮੀਨ ਵੱਲ ਝੁਕੇਗਾ। ਪਰ ਗੁਰੂ ਸਾਹਿਬ ਨੇ ਇਸ ਝੁਕਣ ਨੂੰ ਨਿਮਰਤਾ ਤੇ ਮਿਠਾਸ ਦੇ ਰੂਪ ਵਿੱਚ, ਗੁਣਾਂ ਦੇ ਰੂਪ ਵਿੱਚ ਪੇਸ਼ ਕੀਤਾ, ਪਰ ਨਾਲ ਇਸ ਗੱਲੋਂ ਸੁਚੇਤ ਕੀਤਾ ਹਰ ਝੁਕਣ ਵਾਲਾ ਮਿੱਠਾ ਤੇ ਭਾਰਾ ਨਹੀਂ ਹੋ ਸਕਦਾ। ਉਹਦੇ ਵਿੱਚ ਹੀ ਕਹਿ ਦਿੱਤਾ ਮਹਾਰਾਜ ਜੀ ਨੇ ਕਿ ਅਪਰਾਧੀ ਦੂਣਾ ਨਿਵੈ ਕਿਆ ਹੰਤਾ। ਮਹਾਰਾਜ ਕਹਿੰਦੇ ਨੇ ਅਪਰਾਧੀ ਜਿਹੜਾ ਉਹ ਦੂਣਾ ਝੁਕਦਾ ਹੈ। ਜੋ ਹੰਤਾ ਮਿਰਗਾ ਹੈ ਸੀਸ ਨਵਾਇਆ ਕਿਆ ਥੀਏ ਜਾਂ ਹਿਰਦੈ ਕਿ ਸੁਧੇ ਜਾ ਹੈ। ਇਸ ਬੇਨਤੀ ਨੂੰ ਥੋੜਾ ਜਿਹਾ ਇਸ ਅਰਥ ਨੂੰ ਖੋਲਣ ਦੇ ਲਈ, ਹੁਣ ਝੁਕਣਾ ਚੰਗੀ ਗੱਲ ਹੈ ਪਰ ਜੇ ਪਖੰਡ ਹੋ ਜਾਏ ਸਵੀਕਾਰ ਨਹੀਂ। ਗੁਰੂ ਜੀ ਕਹਿੰਦੇ ਨੇ ਬਾਰੰਗ ਬਾਰ ਬਾਰ ਪ੍ਰਭ ਜਪੀਐ ਜਪ, ਜਪੋ ਤਾਂ ਏਕੋ ਨਾਮਾ ਰਸਨਾ ਜਪੀਐ ਏਕ ਨਾਮ, ਪਰ ਉਸੇ ਜਪ ਦਾ ਖੰਡਨ ਵੀ ਕਰ ਰਹੇ। ਕਿਆ ਜਪ, ਕਿਆ ਤਪ, ਕਿਆ ਵਰਤ ਪੂਜਾ, ਜਾਂ ਕਹਿ ਹਿਰਦੈ ਭਾਓ ਹੈ ਦੂਜਾ। ਉਹੀ ਕਹਿ ਰਹੇ ਰਾਮ ਰਾਮ ਕਰਤਾ ਜਗ ਫਿਰੈ ਰਾਮ ਨਾ ਪਾਇਆ ਜਾਏ। ਮੈਂ ਬੇਨਤੀ ਕਰਾਂਗਾ ਗੁਰਮੁਖੋ, ਕਈ ਵਾਰੀ ਕਈ ਸੱਜਣ ਦੀਨਤਾ ਸ਼ਬਦ ਪਖੰਡ ਲਈ ਵਰਤ ਰਿਹਾ, ਪਰ ਇੱਥੇ ਨਾ ਹੀਣਤਾ ਹੈ ਨਾ ਪਖੰਡ ਹੈ, ਇਸ ਵਿੱਚ ਧਰਮ ਤੇ ਅੰਦਰੋਂ ਪੂਰਨ ਤੌਰ ਤੇ ਸਮਰਪਿਤ ਨੇ ਤੇ ਮੰਨਦੇ ਕਹਿੰਦੇ ਪਰਮਾਤਮਾ ਤੇਰੇ ਵਰਗਾ ਦਿਆਲੂ ਕੋਈ ਨਹੀਂ, ਸੱਚੀ ਇਹਵੇ ਮੇਰੇ ਵਰਗਾ ਅੰਦਰ ਦਾ ਦੀਨ ਕੋਈ ਨਹੀਂ, ਮੈਲਾ ਹਾਂ ਤੂੰ ਪਵਿੱਤਰ ਹੈ। ਇੱਕ ਉਦਾਹਰਨ ਦਾਸ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਵਿੱਚੋਂ ਹੈ ਕਿ ਬੜਾ ਸੌਖਾ ਸ਼ਬਦ ਇਹ ਸਮਝ ਪੈ ਜਾਏਗਾ, ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੇ। ਆਪਾਂ ਜਦੋਂ ਧਰਮ ਸਥਾਨ ਤੇ ਜਾਂਦੇ ਹਾਂ, ਕੋਈ ਵੀ ਧਰਮ ਹੋਵੇ, ਪਰਮਾਤਮਾ ਦੇ ਜਦੋਂ ਰੂਹਾਨੀ ਗੁਣਾਂ ਦਾ ਕੋਈ ਜ਼ਿਕਰ ਕਰਦਾ, ਉਹ ਸਾਰੀ ਕਹਿਣਗੇ ਵੀ ਰੱਬ ਜਿਹੜਾ ਨਾ ਉਹ ਦਿਆਲੂ ਹੈ। ਜਿਵੇਂ ਇਵਨ ਕਿ ਕੁਰਾਨ ਦੀ ਸ਼ੁਰੂਆਤ ਇੱਥੋਂ ਬਿਸਮਿਲ੍ਲਾ ਰਹਿਮਾਨ ਏ ਰਹੀਮ, ਬਿਸਮਿਲ੍ਲਾ ਰਹਿਮਾਨ ਏ ਰਹੀਮ, ਪਰਮਾਤਮਾ ਦਿਆਲੂ ਹੈ, ਪਰਮਾਤਮਾ ਕਿਰਪਾਲੂ ਹੈ, ਉਹ ਰਹਿਮ ਵਾਲਾ ਹੈ। ਹਿੰਦੂ ਵੀਰਾਂ ਨੂੰ ਪੜ੍ਹੋ, ਉਹ ਸ਼ਬਦ ਵਰਤਣ ਗਿਆ ਦਿਆਲ ਸ਼ਬਦ ਉਹਦੇ ਚੋਂ ਆਇਆ, ਉਹ ਦਿਆਲੂ ਹੈ। ਸਾਰੇ ਧਰਮ ਕਹਿੰਦੇ ਨੇ ਪਰਮਾਤਮਾ ਦਿਆਲੂ ਹੈ ਤੇ ਸਾਰੇ ਕਹਿੰਦੇ ਨੇ ਪਰਮਾਤਮਾ ਭਗਤੀ ਵਾਲੇ ਨੂੰ ਪਿਆਰ ਕਰਦਾ। ਇਹ ਸਾਰੇ ਮੰਨਿਆ ਨਾ ਕਿ ਜਿਹੜਾ ਭਗਤੀ ਕਰਦਾ ਰੱਬ ਉਹਨੂੰ ਪਿਆਰ ਕਰਦਾ, ਪਰਮਾਤਮਾ ਰੱਬ ਵਾਹਿਗੁਰੂ ਸ਼ਬਦ। ਭਾਈ ਗੁਰਦਾਸ ਸਾਹਿਬ ਇਹਦੀ ਵਿਆਖਿਆ ਕਰਨ ਲਈ ਕਿ ਹਮ ਸਰ ਦੀਨ ਦਿਆਲ ਨਾ ਤਮ ਤੁਮ ਸਰ, ਪਰਮਾਤਮਾ ਜਦੋਂ ਮੈਂ ਧਰਮ ਸਥਾਨ ਤੇ ਜਾਂਦਾ ਤੇ ਸਾਰੇ ਕਹਿੰਦੇ ਨੇ ਵੀ ਭਗਤੀ ਭਗਤੀ ਸਿਮਰਨ, ਪਰਮਾਤਮਾ ਭਗਤਾਂ ਨੂੰ ਪਿਆਰ ਕਰਦਾ, ਕਹਿੰਦੇ ਨੇ ਮੈਂ ਉਦਾਸ ਹੋ ਜਾਂਦਾ, ਮੈਂ ਤਾਂ ਭਗਤੀ ਕੀਤੀ ਕੋਈ ਨਹੀਂ। ਜੇ ਇਹ ਮਾਪਦੰਡ ਹੈ ਕਿ ਭਗਤੀ ਵਾਲੇ ਸਵੀਕਾਰ ਨੇ, ਮੇਰੇ ਕੋਲ ਭਗਤੀ ਨਹੀਂ, ਪਰ ਕਹਿੰਦੇ ਨੇ ਜਦੋਂ ਤੇਰੇ ਬਚਨਾਂ ਨੂੰ ਪੜ੍ਹਨਾ ਤੇ ਇੱਕ ਆਵਾਜ਼ ਆਉਂਦੀ ਹੈ ਜੇ ਭਗਤ ਵਚਲ ਹੈ ਤੇ ਉਹ ਪਤਿਤ ਪਾਵਨ ਵੀ ਹੈ, ਉਹ ਪਾਪੀਆਂ ਨੂੰ ਵੀ ਪਾਰ ਕਰ ਦਿੰਦਾ। ਕਹਿਣ ਲੱਗੇ ਪਰਮਾਤਮਾ ਮੈਂ ਭਗਤ ਤਾਂ ਕੋਈ ਨਹੀਂ, ਪਰ ਇੰਨਾ ਕੁ ਦੀਨ ਜ਼ਰੂਰ ਹਾਂ, ਮੈਂ ਪਾਪ ਕੀਤੇ ਨੇ, ਤੂੰ ਪਤਿਤ ਪਾਵਨ ਹੈ। ਦੂਸਰੀ ਗੱਲ, ਜਦੋਂ ਜਾਨਣਾ ਸੁਣਿਆ ਜਾਂਦਾ ਕਿ ਉਹ ਤਾਰਕ ਦੇ ਅੰਦਰ ਦੀ ਜਾਣਦੇ ਨੇ, ਉਹ ਅੰਤਰ ਜਾਮੀ ਨੇ, ਕਹਿੰਦੇ ਮੈਂ ਕੰਬ ਜਾਣਾ ਕਿ ਮੇਰੇ ਖਰ ਫੁਰਨੇ ਨੂੰ ਜਾਣਨਾ, ਪਰ ਕਹਿੰਦੇ ਅੰਤਰ ਜਾਮੀ ਹੋਣ ਦੇ ਬਾਵਜੂਦ تیرا ایک بڑا وڈا بردک ہے تو دیکھ کے اندٹ کر دینا بندے دے اوگن دیکھ کے بھی تو پردے پا دینا ہے کہنے تا میں تر سکنا کیونکہ تو دیالو ہے تیسرا بچن کہنے بارش پی ہوے تے سمل دا رخ اسفل رہندا ہے افل رہندا ہے پر کہنے وہی سمل چندن نیڑے آ جائے تے او دے وچ سگندھی بھری جاندی ہے ہے دیالو پرماتما سچ اے اپنے کوئی کرم ایسے نہیں کوئی کرنی نہیں کہ تیرے گھر تھان دی گل دور میری تا کرم اے ہو جانی کہ مینو نرک وچ وی تھان مل جائے پر اس بھروسے تے جینا تیرے ورگا دیالو کوئی نہیں اینے پاپ ویکھ کے بھی تو مینو بخش دے گا مہاراج جی دا بچن ہے کہ بھگت وچل سن ہوت ہوں نراس ہردا پتت پاون سن آسا اور تار ہوں انتر جامی سن کمپ تو انترگت دین کے دیال ہم سر دین دیال نہ تم سر دین کے دیال سن پرم سن پے پرم ٹار ہوں جل تر سنگم کے افل سیمل درم چندن سگند سن بند محل گار ہوں اپنی کرنی کر نرک ہوں نہ پاؤں ٹھور اپنی کرنی ہم سر دین دیال نہ تم سر اپنی کرنی کر نرک ہوں نہ پاؤں ٹھور تم رو برد کر آسر و سمار کو پرماتما میرے کرم نہیں میں سچ مچ ات دا غریب ہاں میں نتانا ہاں تے مینوں یاد ہے دیکھو بڑے پیارے شبد نے ایک لفظ ہے غریب نواز جڑے پرماتما دے گن اینے سی کہنے ہیں نا امیر نواز نہیں کتے پڑھیا جی ہر یہ کہنا غریب نواز یہ مطلب پہلی گل پاترتا ہوے تے نوازے گا غریب ہوے گا تے نوازے گا ایتھے ات دی غریبی ہے ات دی اندر دی نمرتا ہے اسے کر کے بھگت جی نے ایک شبد ورتیا سی ایسی لال تجھ بن کون کرے غریب نواز گسائیاں میرا مت ہے چھتر تر ہے تو غریب نواز کے میں دین کا میں غریب کا تو نوازن والا ہے ایتھے پہلا بچن کہ اندرونی طور تے سچی مچی گرمکو جدن من من جائے میں غریب خاں میں کنگال خاں میں پھر عرض کراں او پکھندک شبد نہ ہون او تور اندر تو آئے ہو شبد ہم سر دین دیال نہ تم سر اب پتیار ہن روز روز کا دیاں ازمائشاں کرنیاں نے نہ پرچے پائی میرے میں سچی مچی نہ پرچیاں دے جوگ نہیں میں پرچے چو نکل نہیں سکنا اے بڑی نمرتا پرے بولنے جی اے ارداس ہے جی سدھی گل اے شبد ہم سر دین دیال نہ تم سر اب پتیار ہون میں پتیار درد کی تیرے پرکھیا ازمائش پرتاوا ہون تسی کی ازمائش کرو گے داتا جی میرے کل گونی کوئی نہیں میں پرچہ دے سکاں جو ویسے سنوں مل جاندہ ہے کوئی تھوڑا بات آ جائے کہ گرو نے ساڈے پرچے پا دیتے سچی جے میں کہنا ہوں نا منا تو کیوں کہ پرچے پا دیتے پرچہ اوناں دا پیندا جنہ کوئی پڑھائی کیتی ہے آپ کہ پڑھائی کیتی جی گرمت دی ایڈی وڈی اندر دی رخانیت تھی پر ایتھے بھگت جی کہہ رہے ہیں کہ میں نکل نہیں سکنا پرتا وچوں شاید یہی کارن ادھارن ٹکے آپ جی دے نیڑے بھائی منج جی دا خوہ ہے ترن ترن روڈ تے نا جتھے وہ ڈگے سن تے اسے دھرتی تے جدو داتا گرو ارجن دیو نے نوازیا نا بھائی منج سب کچھ چلا گیا انہوں دا مجھاں گاواں ڈنگر مر گئے چودر چلی گئی کھیت چلے گئے یہ سارے پڑھنے سب کچھ چلا گیا اخیر تے ایک دن لنگر چ بیٹھے ہاں گرو ارجن دیو آئے تے لانگری نو پوچھ دیا تے اے جڑی میں بینتی کر لگا اے دھرم پرچار دے لکھے ہوئے گرنتھ وچوں کر رہے ہیں کہ جدو آئے لنگر چ تے پوچھو نے لانگری نو پائی منج اتھے آیا سی نام اصل چونہ دا تیرتھا سی منج کی دے سن تے پائی منج پر چلتا ہے نام تیرتھا ہے پائی منج کہن لگے اتھے آئے سی کہندے مہاراج وہ روز آندے نے لکڑا لے کے پرشادا ستگرو سنگ چ بیٹھ کے سکدے ہیں کہندے اج ساڈا سنیہا دے دیا جے کہ سیوا کرن آئے ہو کہ مزدوری کرن آئے ہو جنہ لیاندا انہاں شک لیا سچی مچی بھائی صاحب جدو آئے لانگری نے کہا جی سچے پاتشاہ آئے سن پرشادا شک لایا اج تینوں میں دسنا ہے تیرے بارے کچھ پوچھا بڑے چاہ نال شک کے کنے کی کنے پوچھ دے سن کہ ایتھے آیا ہے سیوا تسی دسیا تو یہ سیوا کر دے ਤੇ ਨਾਲ ਜਾਂਦਿਆਂ ਪੁੱਛ ਗਏ ਕਿ ਪ੍ਰਸ਼ਾਦਾ ਕਿੱਥੋਂ ਜੀ? ਅਸੀਂ ਕਿਹਾ ਜੀ ਲੰਗਰ ਵਿੱਚੋਂ, ਤੇ ਜਾਣ ਲੱਗਿਆ ਮੁਸਕਰਾ ਕੇ ਕਹਿ ਗਿਆ ਸੇਵਾ ਕਰਨ ਆਇਆ ਕਿ ਮਜ਼ਦੂਰੀ ਕਰਨ ਆਇਆ ਹੈ? ਉਹ ਰੋ ਪਏ ਭਾਈ ਸਾਹਿਬ। ਲਾਂਗਰੀ ਕਹਿੰਦੇ ਤੁਸੀਂ ਗੁੱਸਾ ਕੀਤਾ? ਕਹਿੰਦੇ ਗੁੱਸਾ ਨਹੀਂ ਕੀਤਾ, ਇਹ ਅਥਰੂ ਅਫਸੋਸ ਦੇ ਉਲਾਮੇ ਦੇ ਨਹੀਂ, ਇਹ ਅੱਖਾਂ ਤਾਂ ਭਰੀਆਂ ਨੇ ਸਤਿਗੁਰੂ ਤੂੰ ਕਿੰਨਾ ਦਿਆਲੂ ਹੈ, ਜਿੱਥੇ ਦੇਖਣਾ ਕਿ ਮੇਰੀ ਸੁਰਤ ਡਿੱਗਣ ਲੱਗੀ ਉੱਥੇ ਪਹੁੰਚ ਕੇ ਮੈਨੂੰ ਆਪ ਬਚਾ ਦੇਣਾ ਹੈ। ਸੱਚ ਜੀ ਫਿਰ ਲੱਕੜਾਂ ਡਬਲ ਕਰ ਦਿੱਤੀਆਂ, ਖੂਹ ਚ ਡਿੱਗੇ। ਖੈਰ ਅਬ ਪਤਿਆਰ ਕਿਆ ਕੀਜੇ। ਜਦੋਂ ਮਹਾਰਾਜ ਜੀ ਨੇ ਕੱਢਿਆ, ਆਪ ਸਭ ਨੂੰ ਪਤਾ ਘੁੱਟ ਕੇ ਸੀਨੇ ਨਾਲ ਲਾਇਆ, ਤੇ ਗੁਰੂ ਜੀ ਨੇ ਭਿੱਜੇ ਹੋਏ ਨੇਤਰਾਂ ਨਾਲ ਕਿਹਾ ਮੰਝ ਕੁਛ ਮੰਗ, ਤੇ ਭਾਈ ਸਾਹਿਬ ਜੀ ਨੇ ਇੱਕੋ ਗੱਲ ਕਹੀ ਨਹੀਂ ਮਹਾਰਾਜ ਕੁਛ ਨਹੀਂ ਚਾਹੀਦਾ। ਸਤਿਗੁਰੂ ਫਿਰ ਕਹਿੰਦੇ ਨੇ ਭਾਈ ਮੰਝ ਕੁਛ ਮੰਗ ਲੈ, ਕਹਿੰਦੇ ਨੇ ਕੁਛ ਨਹੀਂ ਚਾਹੀਦਾ। ਤੇ ਮਹਾਰਾਜ ਉਸ ਵਕਤ ਇਹ ਸ਼ਬਦ ਕਹਿਣ ਲੱਗੇ ਮੈਂ ਤੈਨੂੰ ਦਿਲ ਖੋਲ ਕੇ ਦੇਣਾ, ਤੂੰ ਅਜਾਚੀ ਹੋ ਗਿਆ ਕੁਛ ਮੰਗ, ਅੱਜ ਸਮਝੋ ਕੜ ਪਾਟ ਗਿਆ ਅੰਦਰ ਦਾ, ਅੱਖਾਂ ਚੋਂ ਪਾਣੀ ਦਾ ਝਰਨਾ ਛੁੱਟ ਪਿਆ, ਗਲੇ ਚੋਂ ਗੁਰਦੇਵ ਦੇ ਚਰਨ ਪਕੜ ਲਏ। ਕਹਿਣ ਲੱਗੇ ਸਤਿਗੁਰੂ ਸਮਾਂ ਕਲਯੁਗ ਦਾ ਹੈ, ਬੰਦੇ ਦੇ ਥਿੜਕਦਿਆਂ ਪਤਾ ਨਹੀਂ ਲੱਗਦਾ, ਪਰ ਗੁਰਸਿੱਖਾਂ ਦੀ ਏਡੀ ਵੱਡੀ ਪ੍ਰੀਖਿਆ ਨਾ ਲਿਆ ਜੇ, ਆਪਣੇ ਲਈ ਕੁਛ ਨਹੀਂ ਮੰਗਿਆ। ਮੈਂ ਫਿਰ ਬੇਨਤੀ ਕਰਾਂ, ਇਹ ਇੱਕ ਨਿਮਰਤਾ ਭਰੀ ਅਰਦਾਸ ਹੈ ਕਿ ਦਾਤਾ ਮੇਰੇ ਪਰਚੇ ਨਾ ਪਾਈ ਮੈਂ ਨਹੀਂ ਨਿਕਲਣਾ, ਨਾ ਮੈਂ ਜਪਦਾ ਨਾ ਤਪਦਾ, ਮੈਂ ਕੋਈ ਦਾਵਾ ਨਹੀਂ ਕਰਦਾ, ਮੇਰੇ ਤੋਂ ਵੱਧ ਗਰੀਬ ਕੋਈ ਨਹੀਂ, ਤੇਰੇ ਤੋਂ ਵੱਧ ਦਿਆਲੂ ਕੋਈ ਨਹੀਂ, ਬਸ ਮੇਰੇ ਪਰਚੇ ਨਾ ਪਾਈ। ਖਮ ਸਰ ਦੀਨ ਦਿਆਲ ਨਾ ਤੂੰ ਸਰ, ਅਬ ਪਤਿਆਰ ਕਿਆ ਕਿ ਜੈ, ਕਾਹਦੇ ਪਰਚੇ ਕਾਹਦੇ ਪਰਚਾਵੇ, ਕਾਹਦੀ ਪ੍ਰੀਖਿਆ ਕਰਨੀ ਹੈ।
ਬਚਨੀ ਤੋਰ ਮੋਰ ਮਨ ਮਨ,
ਬਚਨੀ ਤੋਰ ਮੋਰ ਮਨ ਮਨ, ਬਚਨੀ ਦਾ ਅਰਥ ਬਚਨ, ਤੁਹਾਡੇ ਸੁਖਮ ਤੁਹਾਡੇ ਬੋਲ, ਬਚਨੀ ਤੋਰ, ਤੋਰ ਦਾ ਅਰਥ ਤੇਰੇ, ਤੋਰ ਦਾ ਅਰਥ ਵੈਸੇ ਤੋੜਨਾ ਵੀ ਹੁੰਦਾ ਹੈ, ਇੱਥੇ ਤੋਰ ਦਾ ਅਰਥ ਕਰਾਂਗੇ ਆਪਾਂ ਤੇਰੇ, ਬਚਨੀ ਤੋਰ ਤੇਰੇ ਬਚਨ। ਮੋਰ ਮਨ ਮਨ ਹੈ, ਮੋਰ ਦਾ ਅਰਥ ਮੇਰਾ, ਮਨ ਮਨ ਹੈ, ਮਨ ਮਨ ਗਿਆ ਹੈ, ਕੋਈ ਟੀਕਾਕਾਰ ਅਰਥ ਮਨ ਮਨ ਜਾਏ ਵੀ ਕਰਦੇ ਨੇ, ਤੇਰੇ ਬਚਨਾਂ ਚ ਹੁਣ ਪ੍ਰਤਾਵਾ ਕਾਹਦਾ, ਕਾਹਦੀ ਪ੍ਰੀਖਿਆ, ਮੈਂ ਤੇ ਤਰਕ ਹੀ ਨਹੀਂ ਕਰਦਾ ਤੇਰੇ ਬਚਨਾਂ ਤੇ, ਤੇਰੇ ਬਚਨਾਂ ਤੇ ਮੇਰਾ ਮਨ ਮਨ ਗਿਆ, ਮੈਂ ਸਵੀਕਾਰ ਕਰ ਲਿਆ, ਬਚਨੀ ਤੋਰ ਮੋਰ ਮਨ ਮਨ, ਮੇਰਾ ਮਨ ਮਨ ਗਿਆ, ਹੁਣ ਅਗਲੀ ਕਿਰਪਾ ਕਰੋ।
ਜਨ ਕੋ ਪੂਰਨ ਦੀਜੈ,
ਜਨ ਕੋ ਪੂਰਨ ਦੀਜੈ, ਜਨ ਦਾ ਅਰਥ ਹੋ ਗਿਆ ਦਾਸ, ਜਨ ਕੋ ਦਾ ਅਰਥ ਹੋ ਗਿਆ ਦਾਸ ਨੂੰ, ਪੂਰਨ ਦੀਜੈ ਮੇਰਾ ਮਨ, ਆਪ ਜੀ ਦੇ ਬਚਨਾਂ ਚ ਮਨ ਗਿਆ ਹੈ, ਪਰ ਆਪ ਜੀ ਆਪਣੇ ਦਾਸ ਤੇ ਕਿਰਪਾ ਕਰੋ, ਮੈਨੂੰ ਪੂਰਨ ਭਰੋਸਾ ਆਪਣਾ ਬਖਸ਼ ਦੇਵੋ, ਮੇਰਾ ਅੰਦਰ ਨਾ ਡਿੱਗੇ। ਪੂਰਨ ਦੀਜੈ ਦਾ ਅਰਥ ਅੰਦਰ ਦੀ ਅਡੋਲਤਾ, ਪੂਰਨ ਭਰੋਸਾ ਬਖਸ਼ ਦਿਓ ਕਿ ਮੇਰਾ ਮਨ ਕਦੀ ਡੋਲੇ ਨਾ। ਉਂਝ ਗੁਰਮੁਖੋ ਆਪਾਂ ਕਹਿ ਤਾਂ ਦਿੰਦੇ ਹਾਂ ਵਿਸ਼ਵਾਸ ਕਰੋ, ਭਰੋਸਾ ਕਰੋ, ਯਕੀਨ ਕਰੋ, ਫੇਥ ਕਰੋ, ਤੇ ਮੈਂ ਕਈ ਵਾਰੀ ਸੋਚਣਾ ਭਰੋਸੇ ਲਈ ਵੀ ਤਾਂ ਅਰਦਾਸ ਕੀਤੀ ਗਈ ਹੈ, ਕਹਿ ਦਿੰਦੇ ਭਰੋਸਾ ਰੱਖੋ, ਯਕੀਨ ਕਰੋ, ਵਿਸ਼ਵਾਸ ਕਰੋ, ਤੇ ਜਦੋਂ ਗੁਰੂ ਚਰਨਾਂ ਚ ਅਰਦਾਸ ਕੀਤੀ, ਜਿਹੜੇ ਸਿੱਖਾਂ ਦੀ ਦਾਨ ਗੁਰੂ ਜੀ ਦੇ ਚਰਨਾਂ ਚ ਮੰਗਦੇ ਆ ਉਹਨਾਂ ਵਿੱਚੋਂ ਭਰੋਸਾ ਦਾਨ ਮੰਗਦੇ ਆ, ਕਿਉਂਕਿ ਜੇ ਤੂੰ ਦਾਨ ਨਾ ਦੇਵੇਂ ਤੇ ਭਰੋਸਾ ਵੱਜ ਹੀ ਨਹੀਂ ਸਕਦਾ। ਇੱਥੇ ਉਹ ਹੈ ਜਨ ਕੋ ਪੂਰਨ ਦੀਜੈ, ਮੈਨੂੰ ਭਰੋਸਾ ਦੇ, ਜਿਵੇਂ ਕਹਿੰਦੇ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ। ਹੇ ਪਰਮਾਤਮਾ ਤੁਸੀਂ ਆਪਣੇ ਦਾਸ ਨੂੰ ਇਹ ਪੂਰਨ ਭਰੋਸਾ, ਪੂਰਨ ਯਕੀਨ ਬਖਸ਼ ਦੇਵੋ। ਇਹ ਪਹਿਲਾ ਪਦਾ ਇੱਥੇ ਸਮਾਪਤ ਹੈ, ਇਹਦੇ ਅਰਥ ਫਿਰ ਦੁਹਰਾ ਲਈਏ, ਮੇਰੇ ਜੈਸਾ ਗਰੀਬ ਕੋਈ ਨਹੀਂ, ਆਪ ਜੈਸਾ ਦਿਆਲੂ ਕੋਈ ਨਹੀਂ, ਹੁਣ ਆਪ ਜੀ ਪਰਤਾਵੇ ਪਤੀਜਣਾ ਨਾ ਮੇਰੇ ਤੇ ਵਾਰ ਵਾਰ ਪ੍ਰੀਖਿਆ ਕਰੋ, ਮੇਰੇ ਮਨ, ਮੇਰਾ ਮਨ ਤੇਰੇ ਬਚਨਾਂ ਚ ਮੰਨ ਗਿਆ ਹੈ, ਤੇ ਤੁਸੀਂ ਕਿਰਪਾ ਕਰੋ, ਮੈਨੂੰ ਪੂਰਨ ਭਰੋਸੇ ਦੀ ਦਾਤ ਦੇ ਦਿਓ, ਮੇਰਾ ਅੰਦਰ ਸਿਦਕ ਵਾਲਾ ਹੁਣ ਕਿਤੇ ਡੋਲੇ ਨਾ।
ਹਾਂ ਬਲ ਬਲ ਜਾਓ ਰਮਈਆ ਕਾਰ ਮੇ,
ਹਾਂ ਬਲ ਬਲ ਜਾਓ ਹਉਂ ਦਾ ਲਫ਼ਜ਼ੀ ਅਰਥ ਇੱਥੇ ਵੇ ਮੈਂ, ਬਲ ਬਲ ਇਹ ਹੋ ਗਿਆ ਜੀ ਬਲਿਹਾਰ ਜਾਣਾ, ਕੁਰਬਾਨ ਜਾਣਾ, ਵਾਰਨੇ ਜਾਣਾ। ਹਾਂ ਬਲ ਬਲ ਜਾਊਂ, ਮੈਂ ਵਾਰ ਵਾਰ ਕੁਰਬਾਨ ਜਾਣਾ, ਬਲਿਹਾਰ ਜਾਣਾ। ਕਿਹਦੇ ਤੋਂ ਜੀ? ਰਮਈਆ ਕਾਰਨੇ। ਰਮਈਆ ਦਾ ਅਰਥ ਹੈ ਰਮਿਆ ਹੋਇਆ, ਜਿਹੜਾ ਸਾਰੀਆਂ ਥਾਵਾਂ ਤੇ ਪਰਿਪੂਰਨ ਹੈ ਰਾਮ ਪਰਮੇਸ਼ਵਰ। ਗੁਰੂ ਸਾਹਿਬ ਨੇ ਇਸ ਸ਼ਬਦ ਨੂੰ ਬਹੁਤ ਵਾਰੀ ਹਜ਼ੂਰ ਦੀ ਅੰਮ੍ਰਿਤ ਬਾਣੀ ਚ ਵਰਤਿਆ ਹੈ, ਜਿਵੇਂ ਰਮਈਆ ਕੇ ਗੁਣ ਚੇਤ ਪ੍ਰਾਨੀ, ਕੋਈ ਸ਼ਬਦ ਕਹਿ ਖਾਓ ਬਲ ਬਲ ਜਾਓ। ਰਮਈਆ ਕਾਰਨੇ, ਕਾਰਨੇ ਦਾ ਅਰਥ ਹੈ ਵਾਸਤੇ, ਕਾਰਨੇ ਦਾ ਅਰਥ ਹੈ ਉੱਤੋਂ। ਮੈਂ ਸੋਹਣੇ ਪਰਮਾਤਮਾ ਸਾਰੀਆਂ ਥਾਵਾਂ ਤੇ ਰਮੇ ਹੋਏ ਜੀ, ਆਪ ਜੀ ਤੋਂ ਕੁਰਬਾਨ ਜਾਣਾ, ਬਲਿਹਾਰ ਜਾਣਾ ਵਾ, ਮੈਂ ਵਾਰਨੇ ਜਾਂਦਾ ਹਾਂ।
ਕਾਰਨ ਕਵਨ ਅਬੋਲ,
ਹੁਣ ਤਿੰਨ ਸ਼ਬਦ ਨੇ ਜੀ, ਕਾਰਨ ਕਵਨ ਅਬੋਲ। ਇਹਦੇ ਅਰਥ ਇਉਂ ਕਰੀਏ, ਕਾਰਨ ਕਵਨ ਇਹਦੇ ਅਰਥ ਹੋ ਜਾਣਗੇ ਕੀ ਕਾਰਨ, ਕਵਨ ਕਾਰਨ ਕੀ 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 ਹੋ ਗਿਆ, ਕਿਸ ਕਰਕੇ, ਜਿਵੇਂ ਅਸੀਂ ਕਹਿੰਦੇ ਕਿਸ ਕਾਰਨ। ਕਾਰਨ ਕਵਨ ਅਬੋਲ, ਸ਼ਬਦ ਬੋਲ ਦੇ ਐੜਾ ਅਗੇਤਰ ਲੱਗਾ ਅਬੋਲ। ਕਾਰਨ ਕਵਨ ਅਬੋਲ, ਪਰਮਾਤਮਾ ਜੀ ਮੈਂ ਤੇਰੇ ਤੋਂ ਕੁਰਬਾਨ ਜਾਣਾ, ਮੇਰਾ ਮਨ ਮੰਨ ਗਿਆ, ਮੈਂ ਗਰੀਬ ਹਾਂ, ਪਰ ਤੁਸੀਂ ਇੱਕ ਕਿਰਪਾ ਕਰਕੇ ਦੱਸੋ ਮੇਰੇ ਨਾਲ ਬੋਲਦੇ ਕਿਉਂ ਨਹੀਂ ਪਏ। ਵਾਹ ਜੀ, ਕੈਸੇ ਪਿਆਰ ਦਾ ਬਚਨ, ਜਿਵੇਂ ਇੰਜ ਲੱਗਦਾ ਇਹ ਸ਼ਬਦ ਨੂੰ ਮਹਿਸੂਸ ਕਰੀਏ। ਇਹ ਕੇਵਲ ਅੱਖਰੀ ਅਰਥ ਤਾਂ ਤਕਰੀਬਨ ਸ਼ਬਦਾਵਲੀ ਬੜੀ ਸਰਲ ਹੈ, ਮੈਨੂੰ ਇੰਜ ਲੱਗਦਾ ਜਿਵੇਂ ਇੱਕ ਬੱਚਾ ਮਾਂ ਝਿੜਕ ਦੇਵੇ ਫਿਰ ਬੇਨਤੀ, ਤੇ ਨਾਲੇ ਕਹਿਦੇ ਜਾ ਮੈਂ ਤੇਰੇ ਨਾਲ ਨਹੀਂ ਬੋਲਣਾ, ਉਹ ਨਾਲੇ ਨਾਲੇ ਉਹਦੇ ਪਿੱਛੇ ਤੁਰਿਆ ਫਿਰਦਾ, ਕੱਪੜਾ ਪਕੜ ਕੇ ਕਹਿੰਦਾ ਮਾਂ ਤੂੰ ਕਿਉਂ ਨਹੀਂ ਬੋਲਦੀ, ਬੋਲ ਤਾਂ ਸਹੀ ਮੇਰੇ ਨਾਲ ਇੱਕ ਵਾਰੀ, ਤੂੰ ਬੋਲ। ਅੰਦਰੋਂ ਉਹ ਵਿਚਾਰਾ ਨਾਲੇ ਤਰਲੇ ਮਾਰਦਾ। ਸੱਚ ਇਹ ਵੇ ਇਹ ਵੱਤ ਭਗਤ ਇਹ ਬੱਚਿਆਂ ਵਾਲਾ ਸੁਭਾਅ, ਇੱਥੇ ਇਹ ਸ਼ਬਦ ਕਹਿ ਰਿਹਾ ਪਰਮਾਤਮਾ ਜੀ ਤੁਸੀਂ ਮੇਰੇ ਨਾਲ ਕਿਉਂ ਨਹੀਂ ਬੋਲਦੇ, ਇੱਕ ਵਾਰੀ ਬੋਲੋ ਤਾਂ ਸਹੀ। ਸੱਚ ਜੇ ਜਦੋਂ ਰੱਬ ਆਪਣੇ ਭਗਤਾਂ ਨਾਲ ਬੋਲਦਾ ਨਾ, ਉਹਦੀ ਕੀਮਤ ਦੁਨੀਆਂ ਦੇ ਕਿਸੇ ਵੀ ਪਦਾਰਥ ਨਾਲ ਨਹੀਂ ਪੈਂਦੀ। ਮੈਂ ਇੱਕ ਦੋ ਸ਼ਬਦ ਅਸੀਂ ਲੈਂਦੇ, ਇੱਕ ਸ਼ਬਦ ਹੈ ਮਨ ਲੋਚਾ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆ, ਮੈਂ ਲੱਖ ਵਿੜਤੇ ਸਹਿਬਾ ਜੇ ਬਿੰਦ ਬੁਲਾਈਆ, ਮੈਂ ਲੱਖਾਂ ਦਾ ਵਪਾਰ ਕਰਕੇ ਖੱਟ ਕੇ ਜਾਵਾਂ, ਇੱਕ ਨਿਮਖ ਮਾਤਰ ਤੂੰ ਮੇਰੇ ਨਾਲ ਬੋਲ ਤਾਂ ਸਹੀ, ਕਿਉਂ ਨਹੀਂ ਮੇਰੇ ਨਾਲ ਬੋਲਦਾ। ਇੱਕ ਸਾਡੇ ਬਾਹਰ ਚ ਸ਼ਬਦ ਵਰਤਦੇ ਸਨ, ਤੂੰ ਮੇਰੇ ਨਾਲ ਕਿਉਂ ਨਹੀਂ ਕੂੰਦਾ, ਕੂੰਦਾ ਸ਼ਬਦ ਅੱਜ ਕੱਲ੍ਹ ਨਹੀਂ ਵਰਤਦੇ ਜੀ, ਇਹ ਪੁਰਾਣਾ ਸੀ। ਇੱਕ ਅਕੂਣਾ, ਤੂੰ ਕਿਉਂ ਨਹੀਂ ਮੇਰੇ ਨਾਲ ਕੂੰਦਾ ਪਿਆ, ਇਹ ਸਿੱਧਾ ਸ਼ਬਦ ਹੈ, ਕਿਉਂ ਨਹੀਂ ਬੋਲਦਾ। ਜੇ ਤੂੰ ਬੋਲ ਪਵੇਂ ਤੇ ਮੈਂ ਤੇਰੀ ਸੇਵਾ ਪਤਾ ਕੀ ਕਰਾਂ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਂ ਆਪਣਾ ਸਿਰ ਵੱਢ ਕੇ ਰੱਖ ਦਿਆਂ, ਇੱਕ ਵਾਰੀ ਆਪਣੀ ਜ਼ਬਾਨ ਨਾਲ ਮੈਨੂੰ ਆਵਾਜ਼ ਤਾਂ ਮਾਰ। ਤੂੰ ਚੋ ਸੱਜਣ ਮੈਡਿਆ, ਇੱਥੇ ਅਬੋਲ, ਉੱਥੇ ਮੈਂ ਸ਼ਬਦ ਵਰਤਿਆ ਬਿੰਦ ਬੁਲਾਈਆਂ ਮਹਾਰਾਜ ਦਾ, ਇੱਥੇ ਤੂੰ ਚੋ, ਚੋ ਦਾ ਅਰਥ ਹੁੰਦਾ ਬੋਲਣਾ। ਤੂੰ ਚੋ ਸੱਜਣ ਮੈਡਿਆ, ਮੇਰਿਆ ਸੱਜਣਾ ਇੱਕ ਵਾਰੀ ਮੂੰਹ ਖੋਲ ਕੇ ਗੱਲ ਤਾਂ ਕਰ, ਕਿਉਂ ਨਹੀਂ ਕੂੰਦਾ ਪਿਆ ਮੇਰੇ ਨਾਲ। ਤੂੰ ਚੋ ਸੱਜਣ ਮੈਡਿਆ, ਦੇਈ ਸਿਸ ਉਤਾਰ, ਸਿਸ ਦਾ ਅਰਥ ਸਿਰ, ਮੈਂ ਆਪਣਾ ਸਿਰ ਵੱਢ ਕੇ ਤੇਰੇ ਪੈਰਾਂ ਚ ਰੱਖ ਦਿਆਂ, ਇੱਕ ਵਾਰੀ ਆਪਣੇ ਮੁੱਖ ਤੋਂ ਮੈਨੂੰ ਨਾਮ ਲੈ ਕੇ ਆਵਾਜ਼ ਮਾਰ। ਦੇਖੋ ਉਂਜ ਵੈਸੇ ਕੈਸੀ ਇਹ ਪਿਆਰ ਭਰੀ ਖੇਡ ਹੈ ਸਾਰੀ। ਆਪਾਂ ਕਹਿੰਦੇ ਹਾਂ ਵੀ ਸਿੱਖੋ ਆਪਣੇ ਮੁੱਖ ਤੋਂ ਗੁਰੂ ਨੂੰ ਆਵਾਜ਼ ਮਾਰੋ, ਇਸ ਲਈ ਨਾ ਜੀ ਵੀ ਗੁਰੂ ਨੂੰ ਬੁਲਾਓ, ਰੱਬ ਨੂੰ ਬੁਲਾਓ, ਆਪਣੇ ਮੂੰਹ ਤੋਂ ਬਾਰੰਗ ਬਾਰ ਜਪੋ। ਇੱਥੇ ਭਗਤ ਦੂਜਾ ਕੰਮ ਕਰ ਰਿਹਾ, ਕਹਿੰਦਾ ਤੈਨੂੰ ਤਾਂ ਜਪਣਾ ਹੀ ਜਪਣਾ ਹੈ, ਮੈਂ ਤੇਰਾ ਵਾਂ, ਤੂੰ ਮੇਰਾ ਨਾਂ ਲੈ ਕੇ ਕਿਉਂ ਨਹੀਂ ਆਵਾਜ਼ ਮਾਰਦਾ। ਸੱਚਮੁੱਚ ਭਗਤ ਨੂੰ ਆਵਾਜ਼ਾਂ ਮਾਰਦਾ ਪਰਮਾਤਮਾ ਨਾਂ ਲੈ ਕੇ। ਕਾਰਨ ਕਵਨ ਅਬੋਲ, ਤੂੰ ਚੋ ਸੱਜਣ ਮੈਡਿਆ, ਦੇਈ ਸਿਸ ਉਤਾਰ, ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ। ਹਾਂ ਬਲ ਬਲ ਜਾਊ ਰਮਈਆ ਕਾਰਨੇ, ਕਾਰਨ ਕਵਨ ਅਬੋਲ, ਕਿਉਂ ਨਹੀਂ ਬੋਲਦਾ, ਇੱਕ ਵਾਰੀ ਬੋਲੋ ਮੇਰੇ ਮਾਲਕਾ, ਤੇਰੇ ਇੱਕ ਬੋਲ ਦੀ ਕੀਮਤ ਹੀ ਨਹੀਂ ਕੋਈ ਪਾ ਸਕਦਾ। ਇਹ ਭਗਤ ਜੀ ਨੇ ਬਖਸ਼ਿਸ਼ ਕੀਤੀ ਹੈ। ਦੂਸਰਾ ਦੋ ਤੁਕਾਂ ਨੇ ਰਹਾਓ ਦੇ ਪਦੇ ਦੀਆਂ
ਬਹੁਤ ਜਨਮ ਵਿਛੜੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ
ਬਹੁਤ ਜਨਮ ਵਿਛੜੇ ਥੇ ਮਾਧੋ ਮਾਧਵ ਮਾਇਆ ਦਾ ਪਤੀ ਪਰਮਾਤਮਾ ਪਰਮੇਸ਼ਵਰੀ ਅੱਜ ਦੇ ਥੋੜੇ ਆ ਯਾਰੀ ਤੇਰੀ ਸਾਡੀ ਕਈ ਜਨਮਾਂ ਦੀ ਏ ਪਰ ਆਪਣੇ ਕਰਮਾਂ ਕਰਕੇ ਵਿਛੜ ਗਿਆ ਕਈ ਜਨਮ ਹੋ ਗਏ ਆ ਬਹੁਤ ਜਨਮ ਵਿਛੜੇ ਥੇ ਮਾਧੋ ਬਹੁਤ ਜਨਮਾਂ ਤੋਂ ਵਿਛੜੇ ਆ ਪਰ ਇਸ ਜਨਮ ਚ ਮਨੁੱਖਾ ਜਨਮ ਤੁਸੀਂ ਦੇ ਦਿੱਤਾ ਸੱਚੀ ਮੁੱਚੀ ਬਹੁਤ ਜਨਮ ਜੀ ਕਤ ਕੀ ਮਾਈ ਬਾਪ ਕਤ ਕੇਰਾ ਕਿੱਦੂ ਥਾਵੋ ਹਮ ਆਏ ਕਿਸ ਕਿਸ ਥਾਵਾਂ ਤੋਂ ਲੰਘ ਕੇ ਆਏ ਆ ਕੇਤੇ ਰੁੱਖ ਬੁਰਖ ਹਮ ਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਕ ਕੁੱਲੀ ਮੈਂ ਆਏ ਕੇਤੇ ਪੰਖ ਉਡਾਏ ਬਹੁਤ ਜਨਮ ਵਿਛੜੇ ਤੇ ਮਾਧੋ ਬੜੇ ਜਨਮ ਹੋ ਗਏ ਤੇਰੇ ਤੋਂ ਵਿਛੜੇ ਹੁਣ ਇਹ ਜਨਮ ਦਿੱਤਾ ਮਨੁੱਖਾ ਜਨਮ ਤੇ ਦੇਖੋ ਮੈਂ ਕਹਿੰਦਾ ਇਹਦੇ ਚ ਕਿੱਡਾ ਵੱਡਾ ਸਬਰ ਇਹ ਕਹਿ ਦਿੱਤਾ ਤੂੰ ਬੋਲ ਪਰ ਨਾਲ ਕਹਿੰਦੇ ਇਹੋ ਜਨਮ ਤੁਹਾਰੇ ਲੇਖੇ ਇਹ ਨੀ ਵੀ ਅੱਧਾ ਘੰਟਾ ਸਿਮਰਨ ਦੋ ਘੰਟੇ ਸਿਮਰਨ ਉਂਝ ਤਾਂ ਵੈਸੇ ਇੱਕ ਘੜੀ ਦਾ ਸਿਮਰਨ ਵੀ ਪਾਰ ਉਤਾਰਾ ਕਰਦਾ ਭਗਤ ਜੀ ਕਹਿੰਦੇ ਪੂਰੇ ਦਾ ਪੂਰਾ ਜਨਮ ਹੀ ਤੇਰੇ ਲੇਖੇ ਲਾ ਦਿੱਤਾ ਗਿਆ ਪੂਰਾ ਜਨਮ ਤੇਰੇ ਲੇਖੇ ਗਾ ਤੇਰੀ ਇਬਾਦਤ ਤੇਰੇ ਸਿਮਰਨ ਚ ਬਹੁਤ ਜਨਮ ਵਿਚਰੇ ਥੇ ਮਾਧੋ ਇਹ ਜਨਮ ਤੁਹਾਰੇ ਲੇਖੇ ਇਹ ਸਾਰੇ ਦਾ ਸਾਰਾ ਜਨਮ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੈ
ਕਹਿ ਰਵਿਦਾਸ ਆਸ ਲੱਗ ਜੀਵ ਚਿਰ ਭਾਇਓ ਦਰਸਨ ਦੇਖੇ
ਕਹਿ ਰਵਿਦਾਸ ਇਹਦਾ ਮਤਲਬ ਭਗਤ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਨੂੰ ਬਹੁਤ ਵੱਡਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਚ ਕਹਿ ਰਵਿਦਾਸ ਆਸ ਲੱਗ ਜੀਵੋ ਅਜੇ ਵੀ ਮੈਂ ਆਸ ਨਾਲ ਜਿੰਨਾ ਮੇਰਾ ਦਾਵਾ ਨਹੀਂ ਮੈਂ ਕਰਦਾ ਜਨਮ ਲੇਖੇ ਹੈ ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਬਹਿਓ ਚਿਰ ਦਰ ਤੇ ਬੜੀ ਦੇਰ ਹੋ ਗਈ ਬਹੁਤ ਸਮਾਂ ਹੋ ਗਿਆ ਬੜਾ ਜਨਮ ਲੰਘ ਗਿਆ ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਬਹਿਓ ਦਰਸ਼ਨ ਦੇਖੇ ਵਾਹਿਗੁਰੂ ਜੀ ਬੜੇ ਜਨਮ ਹੋ ਗਏ ਤੇਰੇ ਦਰਸ਼ਨ ਕੀਤਿਆਂ ਇਸ ਗਰੀਬ ਤੇ ਇਸ ਜਨਮ ਵਿੱਚ ਕਿਰਪਾ ਕਰਦੇ ਬਸ ਇੱਕੋ ਇਸ ਸ਼ਬਦ ਦਾ ਜਿਹੜਾ ਤੱਤ ਭਾਵ ਹੈ ਨਾ ਜੀ ਇਹ ਪ੍ਰੇਮਾ ਭਗਤੀ ਹੈ ਮਾਲਕ ਦੇ ਚਰਨਾਂ ਚ ਆਪਣੀ ਸਰਬੱਗ ਦੇ ਸਾਹਮਣੇ ਆਪਣੀ ਅਲਪਗਤਾ ਨੂੰ ਦੱਸਿਆ ਗਿਆ ਤੂੰ ਸਰਬੱਗ ਹੈ ਮੈਂ ਅਲਪਗ ਹਾਂ ਤੂੰ ਦਿਆਲੂ ਹੈ ਮੈਂ ਗਰੀਬ ਹਾਂ ਮੈਂ ਦੀਨ ਹਾਂ ਤੂੰ ਮੇਰੇ ਤੇ ਬਖਸ਼ਿਸ਼ ਕਰ ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਨੀਆਂ ਆਓ ਸਾਧ ਸੰਗਤ ਬੇਅੰਤ ਭੁੱਲਾਂ ਹੋਈਆਂ ਨੇ ਕੱਲ ਤੋਂ ਧੰਨ ਗੁਰੂ ਰਾਮਦਾਸ ਮਹਾਰਾਜ ਹਜ਼ੂਰ ਦਾ ਪੁਰਬ ਆ ਰਿਹਾ ਆਪ ਜਿੱਥੇ ਜਿੱਥੇ ਵੀ ਸ਼ਹਿਰਾਂ ਚ ਬੈਠੇ ਹੋ ਆਓ ਹੋਮਾ ਮਾ ਕੇ ਪਿਆਰਿਓ ਸੋਢੀ ਸੁਲਤਾਨ ਦੇ ਦਰ ਚ ਮੱਥਾ ਟੇਕੀਏ ਇੱਥੇ ਬਰਕਤਾਂ ਬਖਸ਼ਾਂ ਝੋਲੀਆਂ ਭਰ ਕੇ ਲੈ ਜਾਈਏ ਸਭ ਦਾ ਧੰਨਵਾਦ ਜੀ ਆਓ ਅੰਮ੍ਰਿਤ ਬਚਨ ਦੀਆਂ ਅਖੀਰਲੀਆਂ ਤੁਕਾਂ ਸ਼ਰਵਨ ਕਰੋ ਜੀ
ਬਹੁਤ ਜਨਮ ਵਿਛੜੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲੱਗ ਜੀਵ ਚਿਰ ਭਾਇਓ ਦਰਸਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ